शान तंदूरी मसाला, चाहे तंदूरी चिकन बनाओ या तंदूरी पनीर, दोनों एकदम मस्त बनते हैं। शान, खुशियां चख लो।
लाइन ऑफ क्रेडिट भी ले देंगे। 11 साल के तजुर्बेकार मॉर्गेज अलायंस ब्रोकर कैनी तालिवाल। लाइसेंस नंबर 10530। कॉल 9058122800, 9058122800 और विजिट mortgagebuddies.ca।
कैनी तालिवाल,
वो छाए पहने कैनी तालिवाल।
मित्रां दे जंक्शन ते,
ओ केड़े जंक्शन ते,
ओ टिक्का जंक्शन ते,
रात लगियां महफलां रे,
महफलां ता रोज ही लगदियां ने टिक्का जंक्शन ते।
रेस्टोरेंट च पीटरबिल्ट कराया होया इन्होंने ते बैंक्वेट हॉल 100 लोकां दी गैदरिंग लई वीआईपी लॉन्च भी है। एना ही नहीं, मंडे तो थर्सडे तक टिकट ते 20% ऑफ मिलेगा।
टिक्का जंक्शन, कॉल 6474294040, 6474029 चली चली।
कुट कुट खोया मठियाया चपानिया कोलेस्ट्रॉल प्रोटीन च समोसे पकानिया है नी ना मेरे समोसा पैटी सानिया हाय वे मेरे हानिया मैं कहते ही बस जानिया।
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416213-1165।
Life Visitor Disability Mortgage Insurance ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। I've been serving Canadian from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456, 416-917-1456, Rajpal Brad.
Punjab cho khadku vaad da daur khatam ho raha hai te badmashi da shuru.
Fox Studio Media Group ਬੜੇ ਮਾਣ ਨਾਲ ਪੇਸ਼ ਕਰਦੇ ਨੇ ਪੰਜਾਬੀ ਫਿਲਮ ਮਸੰਦ।
ਕਦੇ ਸ਼ੇਰਾਂ ਦੇ ਸ਼ਿਕਾਰ ਨਹੀਂ ਹੋ ਕਰਦੇ,
ਵੇਖੋ 11 ਨਵੰਬਰ ਨੂੰ ਨੇੜਲੇ ਸਿਨੇਮੇ ਘਰਾਂ ਚ।
पिछले 18 ਸਾਲਾਂ ਤੋਂ ਮੌਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੌਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
second, third mortgage, home equity, business loan, debt consolidation, refinance, rent to only. Call karo Devinder Pawar nu 647-988-8731-647-988-7731.
Je nahi hona khajjal khwar, ta call karo
Devinder Pawar.
Jekar ek var ina tuhadi file vekh ke haan keh ditti, ta apne vaade te hamesha khare utarde han. License number 10845, independently owned and operated.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ।
ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਐਚਕੇ ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
Hello, Devi, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਜਸਜੀਤ, ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਚਪਕਦਾ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜ੍ਹਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 905-461-2424 ਜਾਂ ਫਿਰ ਪਹੁੰਚੋ 1137 ਡੈਰੀ ਰੋਡ, ਮਿਸੀਸਾਗਾ। ICC ਇਮੀਗ੍ਰੇਸ਼ਨ।
ਹਾਂਜੀ, ਜਰਾ ਇੱਕ ਵੈਬਸਾਈਟ ਨੋਟ ਕਰੋ, afcgrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ, ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ। $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ, ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ afcgrocery.com।
ਰਣਜੀਤ ਬਰਾੜ ਵੱਲੋਂ ਅੱਜ ਦਾ ਨਗਾਰਾ ਪ੍ਰੋਗਰਾਮ, ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਅੱਜ ਵੈਸੇ ਕੁਝ ਜਿਹੜੇ ਆਫਿਸ ਨੇ ਬੰਦ ਨੇ ਜੀ, ਛੁੱਟੀ ਅੱਜ ਵੈਸੇ ਬੇਸਿਕਲੀ, ਪਰ ਸੜਕਾਂ ਤੇ ਚਹਿਲ ਪਹਿਲ ਆ ਜੀ। ਤੁਸੀਂ ਆਪਦੇ ਕੰਮਾਂ ਧੰਦਿਆਂ ਤੇ ਡਟੇ ਹੋਏ ਹੋ ਤੇ ਵਧੀਆ ਗੱਲ ਆ ਜੀ, ਨਾਲ ਦੀ ਨਾਲ ਸਾਡਾ ਰੇਡੀਓ ਸੁਣ ਰਹੇ ਹੋ। 3 ਵਜੇ ਤੱਕ ਆਪਣਾ ਸਾਥ ਰਹਿਣਾ ਜੀ ਆਵਾਜ਼ ਦੇ ਜ਼ਰੀਏ, ਤੇ ਆਪਾਂ ਤੁਹਾਡੇ ਨਾਲ ਕੁਝ ਖਬਰਾਂ ਵੀ ਸਾਂਝੀਆਂ ਕਰਾਂਗੇ, ਇੱਕ ਅੱਧੇ ਵਿਸ਼ੇ ਤੇ ਗੱਲਬਾਤ ਕਰਾਂਗੇ। ਕਈ ਦਿਨ ਹੋ ਗਏ ਸ਼ਿਵਿੰਦਰ ਨੂੰ ਲਾਈਨ ਤੇ ਨਹੀਂ ਲੈ ਸਕੇ, ਤੇ ਅੱਜ ਆਪਾਂ ਬੜੀ ਡਿਟੇਲ ਦੇ ਵਿੱਚ ਸ਼ਿਵਿੰਦਰ ਨਾਲ ਵੀ ਗੱਲਬਾਤ ਕਰਾਂਗੇ। ਅੱਜ ਦੋਸਤੋ ਰਿਮੈਂਬਰੈਂਸ ਡੇ ਆ। ਜਿਨ੍ਹਾਂ ਫੌਜੀਆਂ ਨੇ, ਜਿਨ੍ਹਾਂ ਵੀਰਾਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਕੁਰਬਾਨੀਆਂ ਕਰਕੇ ਸਾਡੇ ਸਮਾਜ ਦੇ ਵਿੱਚ ਸ਼ਾਂਤੀ ਬਰਕਰਾਰ ਰੱਖੀ ਹੈ, ਬਣਾਈਆਂ ਹੋਈਆਂ ਇਹ ਕਹਿ ਲਈਏ ਸਰਹੱਦਾਂ ਨੂੰ ਮੇਨਟੇਨ ਰੱਖਿਆ, ਕੁਰਬਾਨੀਆਂ ਕਰਕੇ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ। ਰਿਮੈਂਬਰੈਂਸ ਦੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਤੇ ਕੁਰਬਾਨੀਆਂ ਦੀ ਐਪਰੀਸ਼ੀਏਸ਼ਨ ਦੇ ਵਿੱਚ ਰਿਮੈਂਬਰੈਂਸ ਡੇ ਆ ਜਿਹੜਾ ਉਹ ਮਨਾਇਆ ਜਾਂਦਾ ਜੀ। ਕਾਸ਼ ਕੋਈ ਦਿਨ ਇਹੋ ਜਿਹਾ ਆ ਜੇ ਬਈ ਸਰਹੱਦਾਂ ਹੀ ਖਤਮ ਹੋ ਜਾਣ ਦੁਨੀਆ ਦੇ ਵਿੱਚ, ਅਸੀਂ ਹੈ ਹੀ ਇੱਕ, ਤੇ ਫੌਜਾਂ ਖਤਮ ਹੋ ਜਾਣ, ਲੜੋ ਲੜਾਈ ਦਾ ਸਾਜੋ ਸਮਾਨ ਸਾਰਾ ਖਤਮ ਹੋ ਜੇ, ਨਿਊਕਲੀਅਰ ਬੰਬ ਜਿਹੜੇ ਬਣੇ ਹੋਏ ਨੇ ਵੱਡੇ ਵੱਡੇ, ਉਹਨਾਂ ਦਾ ਨਾਸ਼ ਕਰ ਦਿੱਤਾ ਜਾਵੇ, ਤੇ ਚਾਰੇ ਪਾਸੇ ਚਹਿਲ ਪਹਿਲ ਹੋਵੇ। ਆਪਾਂ ਤਾਂ ਉਹ ਦਿਨ ਦੀ ਉਡੀਕ ਦੇ ਵਿੱਚ ਹਾਂ ਦੋਸਤੋ। ਵੈਸੇ ਤਾਂ ਜਦੋਂ ਤੁਸੀਂ ਧਿਆਨ ਦੇ ਨਾਲ ਡੂੰਘਿਆਈ ਦੇ ਵਿੱਚ ਜਾਓਗੇ ਤੇ ਫੌਜ ਦੇ ਵਿੱਚ ਭਰਤੀ ਕਿਹੜੇ ਲੋਕ ਹੁੰਦੇ ਨੇ ਤਾਂ ਬਹੁਤ ਕੁਛ ਕਲੀਅਰ ਹੋਜੂਗਾ। ਮੈਨੂੰ ਲੱਗਦਾ ਵੀ ਤਕੜੇ ਲੋਕ ਤਾਂ ਫੌਜ ਦੇ ਵਿੱਚ ਭਰਤੀ ਹੁੰਦੇ ਨੇ, ਜਿਨ੍ਹਾਂ ਦੇ ਆਮਦਨ ਦੇ ਸਰੋਤ ਬੜੇ ਘੱਟ ਹੁੰਦੇ ਨੇ, ਆਰਥਿਕ ਤੌਰ ਤੇ ਫਾਈਨੈਂਸ਼ੀਅਲੀ ਜਿਹਨੂੰ ਕਹਿੰਦੇ ਆ ਥੋੜੇ ਜਿਹੇ ਕਮਜ਼ੋਰ ਹੁੰਦੇ ਨੇ ਜਾਂ ਲੋਅਰ ਮਿਡਲ ਕਲਾਸ ਚ ਹੁੰਦੇ ਨੇ, ਫੌਜੀ ਜ਼ਿਆਦਾ ਕਰਕੇ ਉਹਨਾਂ ਦੇ ਵਿੱਚੋਂ ਭਰਤੀ ਹੁੰਦੇ ਨੇ। ਤੇ ਜਦੋਂ ਲੜਾਈ ਲੱਗਦੀ ਹੈ ਦੋ ਦੇਸ਼ਾਂ ਦੇ ਵਿੱਚ ਤੇ ਫਿਰ ਉਹਨਾਂ ਦੀ ਜਾਨ ਹੀ ਜਾਂਦੀ ਹੈ। ਮੈਨੂੰ ਨਹੀਂ ਲੱਗਦਾ ਕੋਈ ਬਹੁਤੇ ਜਿਹੜੇ ਤਕੜੇ ਲੋਕ ਆ ਉਹਨਾਂ ਨੂੰ ਉਹ ਐਡਾ ਵੱਡਾ ਰਿਸਕ ਲੈਂਦੇ ਹੋਣਗੇ, ਉਹਨਾਂ ਨੂੰ ਤਾਂ ਜਾਨ ਦੇ ਨਾਲ ਪਿਆਰ ਹੀ ਬਹੁਤ ਹੁੰਦਾ। ਤੇ ਦੂਜੇ ਪਾਸੇ ਇਹ ਜੰਗ ਕਰਾਉਣ ਵਾਲੇ ਲੋਕ ਕੌਣ ਨੇ? ਮੌਜੂਦਾ ਸਿਸਟਮ ਦੇ ਵਿੱਚ, ਕੈਪੀਟਲਿਸਟ ਸਿਸਟਮ ਦੇ ਵਿੱਚ ਜਿਹੜੀ ਰੂਲਿੰਗ ਕਰ ਰਹੀ ਰੂਲਿੰਗ ਕਲਾਸ ਹੈਗੀ ਆ, ਮੈਂ ਕਲਾਸ ਦਾ ਨਾਂ ਲਿਆ, ਮੈਂ ਕਿਸੇ ਪਾਰਟੀ ਦਾ ਨਹੀਂ, ਰੂਲਿੰਗ ਕਲਾਸ ਆ ਜਿਹੜੀ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਕੁਝ ਧਿਰਾਂ ਉਹ ਰੂਲਿੰਗ ਕਲਾਸ ਦੇ ਰੂਪ ਦੇ ਵਿੱਚ ਦੇਸ਼ਾਂ ਦੇ ਉੱਤੇ ਰਾਜ ਕਰਦੀਆਂ ਨੇ, ਉਹ ਵੀ ਤਕੜੇ ਘਰਾਣੇ ਨੇ ਤੇ ਆਪੋ ਆਪਣੇ ਹਿੱਤਾਂ ਨੂੰ ਪ੍ਰੋਟੈਕਟ ਕਰਨ ਲਈ ਮੰਡੀ ਦੇ ਉੱਤੇ ਆਪਦਾ ਕਬਜ਼ਾ ਰੱਖਣ ਦੇ ਲਈ ਉਹ ਆਪਣੀ ਮਰਜ਼ੀ ਦੇ ਮੁਤਾਬਕ ਲੜਾਈ ਛੇੜ ਦਿੰਦੀਆਂ, ਆਪਦੀ ਮਰਜ਼ੀ ਦੇ ਮੁਤਾਬਕ ਲੜਾਈ ਰੋਕ ਲੈਂਦੀਆਂ ਤੇ ਉਹ ਲੜਾਈ ਦੀ ਭੇਟਾ ਚੜ੍ਹਦੇ ਨੇ ਸਾਡੇ ਫੌਜੀ ਭਰਾ ਨੇ ਜਿਹੜੇ। ਦੇਖੋ ਦੋਸਤੋ, ਫੌਜ ਦਾ ਕੰਮ ਲੜਨਾ ਹੁੰਦਾ, ਲੜਨਾ ਕਿਹਨੇ ਕਿਹਦੇ ਖਿਲਾਫ ਆ ਇਹ ਸਰਕਾਰ ਨੇ ਤੈਅ ਕਰਨਾ ਹੁੰਦਾ, ਤੇ ਸਰਕਾਰ ਆ ਜਿਹੜੀ ਉਹ ਕਿਸੇ ਵੀ ਪਾਰਟੀ ਦੀ ਹੋਵੇ ਪਰ ਉਹ ਇੱਕ ਕਲਾਸ ਨੂੰ ਰੈਪ੍ਰਜੈਂਟ ਕਰਦੀ ਹੁੰਦੀ ਹੈ। ਇਸ ਕਰਕੇ ਮੌਜੂਦਾ ਸਿਸਟਮ ਦੇ ਵਿੱਚ ਜਿਹੜੀ ਲੜਾਈ ਹੈ, ਜੰਗ ਆ ਜਿਹੜੀ, ਉਹ ਇਸ ਸਿਸਟਮ ਦੀ ਪੈਦਾਵਾਰ ਹੁੰਦੀ ਹੈ, ਰੂਲਿੰਗ ਕਲਾਸ ਦੀਆਂ ਨੀਤੀਆਂ ਦੀ ਪੈਦਾਵਾਰ ਆ। ਅਲੱਗ ਅਲੱਗ ਦੇਸ਼ਾਂ ਦੇ ਵਿੱਚ ਇਸ ਸੰਸਾਰ ਨੂੰ ਵੰਡਿਆ ਹੋਇਆ, ਸਾਰੀ ਦੁਨੀਆਂ ਦੇ ਵਿੱਚ ਲੋਕ ਤਾਂ ਇੱਕੋ ਜਿਹੇ ਹੀ ਨੇ, ਸਾਰੇ ਇਨਸਾਨਾਂ ਦੇ ਦੋ ਦੋ ਹੱਥ ਨੇ, ਇੱਕੋ ਜਿਹਾ ਖੂਨ ਆ। ਇਹਦੇ ਨਾਲ ਕੀ ਫਰਕ ਪੈਂਦਾ, ਕੋਈ ਬੰਦਾ ਚੀਨ ਚ ਰਹਿੰਦਾ, ਕੋਈ ਬੰਦਾ ਕੈਨੇਡਾ ਚ ਰਹਿੰਦਾ, ਇੰਡੀਆ ਚ ਰਹਿੰਦਾ, ਪਾਕਿਸਤਾਨ ਚ ਰਹਿੰਦਾ, ਰਸ਼ੀਆ ਚ ਰਹਿੰਦਾ ਕਿ ਯੂਕਰੇਨ ਚ ਰਹਿੰਦਾ, ਕਿਊਬਾ ਚ ਰਹਿੰਦਾ ਕਿ ਵੈਨਜ਼ੂਏਲਾ ਚ ਰਹਿੰਦਾ, ਇਸ ਗੱਲ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਇਸ ਗੱਲ ਨਾਲ ਫਰਕ ਪੈਂਦਾ ਵੀ ਲੜਾਈ ਭਵੇ ਜਿਹਦੀ ਮਰਜ਼ੀ ਹੋਵੇ ਉਹਦੇ ਵਿੱਚ ਮਰਦੇ ਆਮ ਲੋਕ ਹੀ ਨੇ, ਆਮ ਘਰਾਂ ਦੇ ਨੌਜਵਾਨ ਮਰਦੇ ਨੇ ਫੌਜ ਦੇ ਵਿੱਚ। ਉਹ ਰੂਲਿੰਗ ਕਲਾਸ ਜਿਹੜੀ ਹੁੰਦੀ ਹੈ ਉਹ ਘਰਾਣਿਆਂ ਦੇ ਲੋਕ ਆ ਜਿਹੜੇ ਜਿਹੜੇ ਰੂਲਿੰਗ ਕਲਾਸ ਦੇ ਵਿੱਚ ਹੁੰਦੇ ਨੇ ਉਹ ਕਦੇ ਨਹੀਂ ਮਰਦੇ ਗੇ, ਉਹਨਾਂ ਨੂੰ ਆਂਚ ਤੱਕ ਨਹੀਂ ਆਉਂਦੀ, ਉਹ ਆਪਦੀਆਂ ਗਿਣਤੀਆਂ ਮਿਣਤੀਆਂ ਕਰਦੇ ਰਹਿੰਦੇ ਨੇ ਤੇ ਆਪਣੇ ਦੇਸ਼ ਦੇ ਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਹੁੰਦੀਆਂ ਨੇ ਉਹਦੇ ਉੱਤੇ ਖੜ ਕੇ ਉਹ ਸਮਝੌਤੇ ਕਰਦੇ ਨੇ, ਕਦੇ ਉਹ ਲੜਾਈ ਲਾਉਂਦੇ ਨੇ, ਕਦੇ ਉਹ ਲੜਾਈ ਹਟਾਉਂਦੇ ਨੇ। ਜਦੋਂ ਇਹਨਾਂ ਦੇ ਵਪਾਰਕ ਹਿੱਤ ਨੇ ਜਿਹੜੇ ਉਹ ਪੂਰੇ ਹੋ ਜਾਂਦੇ ਨੇ, ਚੁੱਪ ਕਰਕੇ ਸ਼ਾਂਤੀ ਦਾ ਐਲਾਨ ਕਰ ਦਿੰਦੇ ਨੇ, ਤੇ ਜਦੋਂ ਇਹਨਾਂ ਨੂੰ ਲੱਗਦਾ ਵੀ ਸਾਡੇ ਵਪਾਰਕ ਹਿੱਤਾਂ ਨੇ ਜਿਹੜੇ ਉਹ ਮਾੜਾ ਮੋਟਾ ਕੋਈ ਫਰਕ ਆ ਜੇ ਉਦੋਂ ਫਿਰ ਲੜਾਈ ਦਾ ਐਲਾਨ ਕਰ ਦਿੰਦੇ ਨੇ, ਕਦੇ ਲੜਾਈ ਬੰਦ ਕਰ ਦਿੰਦੇ ਨੇ। ਆ ਪਿਛਲੇ ਮੈਂ ਵਰਲਡ ਵਾਰ ਦੀ ਗੱਲ ਨਹੀਂ ਕਰੂੰਗਾ, ਮੈਂ ਤਾਂ ਆਹ ਅਫਗਾਨ ਜੰਗ ਦੀ ਗੱਲ ਕਰ ਲਓ, ਸੀਰੀਆ ਦੀ ਕਰ ਲਓ, ਇਰਾਕ ਦੀ ਕਰ ਲਓ, ਯੂਕਰੇਨ ਜੰਗ ਦੀ ਗੱਲ ਕਰ ਲਓ, ਤੁਸੀਂ ਮਰ ਕੌਣ ਰਿਹਾ
ਤੁਹਾਨੂੰ ਪਤਾ ਹੀ ਆ,
ਆਮ ਨੌਜਵਾਨ ਆ ਜਿਹੜੇ ਉਹ ਮਰ ਰਹੇ ਨੇ। ਚਲੋ ਖੈਰ, ਸਾਡੇ ਤਾਂ ਸਾਡਾ ਫਰਜ਼ ਬਣਦਾ ਰਿਮੈਂਬਰੈਂਸ ਡੇ ਆ, ਬਈ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੀਏ ਜਿਨ੍ਹਾਂ ਨੇ ਦੇ ਵਿੱਚ ਸੈਕਰੀਫਾਈਸਿਸ ਕੀਤੀਆਂ ਨੇ। ਪਰ ਜੰਗ ਦੇ ਕਾਰਨ ਜਿਹੜੇ ਸਮਝਣੇ ਆ ਉਹ ਜਦੋਂ ਸਾਡੀ ਸਮਝ ਦੇ ਵਿੱਚ ਆ ਗਏ ਸਾਨੂੰ ਪਤਾ ਲੱਗ ਜੂਗਾ ਵੀ ਇਹ ਲੜਾਈਆਂ ਵੀ ਪਹਿਲਾਂ ਤਾਂ ਆਪਦੇ ਹਿੱਤ ਦੇਖੇ ਜਾਂਦੇ ਨੇ, ਫਿਰ ਸ਼ਾਂਤ ਦੇ ਦੇਸ਼ਾਂ ਦੇ ਵਿੱਚ ਲੜਾਈ ਲਾਈ ਜਾਂਦੀ ਆ, ਉਜਾੜਿਆ ਜਾਂਦਾ, ਸਾਰਾ ਕੁਛ ਤੋੜ ਫੋੜ ਕੀਤੀ ਜਾਂਦੀ ਆ, ਤੇ ਫਿਰ ਗਿਰਜਾਂ ਦੇ ਵਾਂਗੂ ਜਿਹੜੇ ਦੇਸ਼ ਨੇ ਉਹ ਫਿਰ ਦੇਖਦੇ ਨੇ ਬਈ ਅਸੀਂ ਇਹਦੀ ਮੁੜ ਸਾਰੀ ਕਿਵੇਂ ਕਰਨੀ ਆ, ਸਾਡੀਆਂ ਕੰਪਨੀਆਂ ਨੂੰ ਕਿਵੇਂ ਠੇਕੇ ਦਿੱਤੇ ਜਾਣੇ ਨੇ, ਤੇ ਫਿਰ ਸ਼ਾਂਤੀ ਦੀ ਬਹਾਲੀ ਕਰ ਦਿੱਤੀ ਜਾਂਦੀ ਆ। ਮਣਾ ਮੂਹੀ ਪੈਸਾ ਜਿਹੜਾ ਕਮਾਇਆ ਜਾਂਦਾ ਤੇ ਉਸ ਤੋਂ ਬਾਅਦ ਕੋਈ ਹੋਰ ਥਾਂ ਹੋਰ ਟਿਕਾਣਾ ਲੱਭ ਲਿਆ ਜਾਂਦਾ। ਪਹਿਲੀ ਸੰਸਾਰ ਜੰਗ ਦਾ ਕਾਰਨ ਵੀ ਇਹੀ ਸੀ, ਦੂਜੀ ਸੰਸਾਰ ਜੰਗ ਦਾ ਕਾਰਨ ਵੀ ਇਹੀ ਸੀ, ਲਿਬੀਆ ਦੀ ਜੰਗ ਹੋਈ ਆ ਉਹਦਾ ਵੀ ਕਾਰਨ ਇਹੀ ਸੀ, ਅਫਗਾਨਿਸਤਾਨ ਦੀ ਜੰਗ ਦਾ ਵੀ ਕਾਰਨ ਇਹੀ ਸੀ, ਇਰਾਕ ਲੜਾਈ ਦਾ ਵੀ ਇਹੀ ਕਾਰਨ ਸੀਗਾ ਤੇ ਯੂਕਰੇਨ ਦੀ ਜਿਹੜੀ ਲੜਾਈ ਹੋ ਰਹੀ ਉਹਦਾ ਵੀ ਕਾਰਨ ਸੀਗਾ। ਇੰਨਾ ਕੁਝ ਹੁੰਦਿਆਂ ਵੀ ਅਸੀਂ ਜਿਹੜੇ ਦੇਸ਼ਾਂ ਚੋਂ ਆਏ ਹਾਂ, ਭਾਰਤ ਤੇ ਪਾਕਿਸਤਾਨ ਚੋਂ, ਉੱਥੇ ਅਜੇ ਮੂਰਖ ਹਾਕਮ ਨੇ ਉਹ ਐਵੇਂ ਹੀ ਲੜ ਪੈਂਦੇ ਨੇ, ਉਹ ਜਿਵੇਂ ਜੱਟ ਨੀ ਵੱਟ ਤੇ ਖੜ ਕੇ ਧਮਕੀਆਂ ਦਿੰਦੇ ਵੀ ਦੁਨੀਆਂ ਚ ਕਿਸੇ ਮਰਜ਼ੀ ਪਾਸੇ ਰੌਲਾ ਪਈ ਜਾਵੇ, ਕਹਿੰਦਾ ਮੈਂ ਤੈਨੂੰ ਚੱਕ ਦੂ, ਤੂੰ ਮੈਨੂੰ ਚੱਕ ਦੂ, ਤੂੰ ਮੈਨੂੰ ਪਿਛਲੇ ਸਾਲ ਐਂ ਕਿਹਾ ਸੀ, ਵਿੱਚ ਇਹੋ ਜਿਹੇ ਵੀ ਹੁੰਦੇ ਨੇ ਮੂਰਖ। ਚਲੋ ਗੱਲ ਆ ਜਿਹੜੀ ਰਿਮੈਂਬਰੈਂਸ ਡੇ ਤੇ ਚੱਲੀ ਸੀ ਜੀ, ਆਪਾਂ ਹੋਰ ਵਿਸ਼ੇ ਤੇ ਗੱਲਾਂ ਬਹੁਤ ਕਰਨੀਆਂ ਨੇ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਨੂੰ ਤੋਰਾਂਗੇ।
ਕੀ ਤੁਹਾਡੇ ਘਰ ਵਿੱਚ ਗੈਰਾਜ ਹੈ? ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸ ਤੁਹਾਨੂੰ ਯਾਦ ਕਰਾਉਣਾ ਚਾਹੁੰਦੀ ਹੈ ਕਿ ਆਪਣੇ ਗੈਰਾਜ ਨੂੰ ਸਾਫ਼ ਸੁਥਰਾ ਰੱਖੋ। ਆਪਣੇ ਗੈਰੇਜ ਨੂੰ ਅੱਗ ਤੋਂ ਬਚਾਉਣ ਲਈ ਕਿਸੇ ਵੀ ਤਰ੍ਹਾਂ ਦਾ ਕੂੜਾ, ਕਰਕਟ, ਘਾਹ, ਫੂਸ, ਪੱਤੇ ਜਾਂ ਜਲਣਸ਼ੀਲ ਪਦਾਰਥ ਨੂੰ ਗੈਰੇਜ ਦੇ ਵਿੱਚ ਨਾ ਰੱਖੋ। ਤੇ ਇਹ ਬਿਲਕੁਲ ਨਾ ਭੁੱਲੋ, ਉਹਨਾਂ ਚੀਜ਼ਾਂ ਨੂੰ ਹਮੇਸ਼ਾ ਬਾਹਰ ਕੱਢੋ ਜਿਨ੍ਹਾਂ ਚੀਜ਼ਾਂ ਕਰਕੇ ਤੁਹਾਡੀ ਗੱਡੀ ਦੇ ਗਰਮ ਇੰਜਣ ਕਰਕੇ ਤੁਹਾਡੇ ਗੈਰੇਜ ਨੂੰ ਤੇ ਤੁਹਾਡੇ ਘਰ ਨੂੰ ਅੱਗ ਨਾ ਲੱਗੇ। ਬਾਰਬੀਕਿਊ ਨੂੰ ਹਮੇਸ਼ਾ ਹੀ ਆਪਣੇ ਗੈਰੇਜ ਚੋਂ ਬਾਹਰ ਵਰਤੋ। ਸਟੇ ਹੋਮ ਸੇਫ ਹੋਮ, ਇਹ ਸੁਨੇਹਾ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸ ਵੱਲੋਂ ਜਾਰੀ।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ। ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ। ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਸਾਡੀ ਨਵੀਂ ਲੋਕੇਸ਼ਨ ਤੁਹਾਡੇ ਲਈ ਹੁਣ ਬ੍ਰੈਂਪਟਨ ਵਿੱਚ 1965 ਕੋਟਰਿਲ ਬੁਲੇਵਾਰਡ, ਕੋਟਰਿਲ ਐਂਡ ਮੈਕਵੀਨ ਤੇ। ਓਪਨਿੰਗ ਵਾਕ ਇਨ ਸਪੈਸ਼ਲ ਟਰਾਈ ਕਰੋ। ਲਾਰਜ ਪੀਜ਼ਾ ਕੋਈ ਵੀ ਦੋ ਟੋਪਿੰਗਸ ਦੇ ਨਾਲ ਸਿਰਫ $9.95 ਪਲੱਸ ਟੈਕਸ।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸਹਿਯੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸਹਿਯੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ।
145 ਕਲੀਅਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ sahyoghomeoclinic.com ਤੇ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਸਪੌਂਸਰ ਕਰ ਰਹੇ ਨੇ। 647-346-3000 ਇਹਨਾਂ ਦਾ ਨੰਬਰ ਆ। ਜੇ ਤੁਹਾਡਾ ਕਿਤੇ ਟਰੱਕ ਡਰਾਈਵਿੰਗ ਦਾ ਬਾਹਰ ਦਾ ਐਕਸਪੀਰੀਅੰਸ ਹੈਗਾ, ਬਾਹਰਲੇ ਦੇਸ਼ ਦਾ, ਤੁਸੀਂ ਇੱਥੇ ਵਿਜ਼ਿਟਰ ਵੀਜ਼ਾ 'ਤੇ ਆਏ ਹੋਏ ਹੋ ਅਤੇ ਤੁਹਾਨੂੰ ਇਹ ਦੇਸ਼ ਸੋਹਣਾ ਲੱਗਦਾ, ਇੱਥੇ ਤੁਸੀਂ ਕੰਮ ਕਾਰ ਕਰਨਾ ਚਾਹੁੰਦੇ, ਵਰਕ ਵੀਜ਼ਾ ਤੁਹਾਨੂੰ ਮਿਲ ਸਕਦਾ ਜੀ। ਕਾਨੂੰਨੀ ਤਰੀਕੇ ਦੇ ਨਾਲ ਕਿਵੇਂ ਇਹ ਵਰਕ ਵੀਜ਼ਾ ਮਿਲੂਗਾ, ਇਹ ਤੁਸੀਂ ਫਿਰ ਮਨਮਿੰਦਰ ਖੋਸਾ ਜੀ ਨਾਲ ਤਾਲਮੇਲ ਕਰ ਲਿਓ। ਪਰ ਇੱਥੇ ਜ਼ਰੂਰਤ ਬਹੁਤ ਆ ਟਰੱਕ ਡਰਾਈਵਰਸ ਦੀ। ਹੋਰ ਵੀ ਕਿਸੇ ਕਿੱਤੇ ਦੇ ਤਹਿਤ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ, LMI ਦੀ ਕੋਈ ਸਮੱਸਿਆ, ਵਰਕ ਪਰਮਿਟ ਦੀ ਕੋਈ ਪ੍ਰੋਬਲਮ ਆ, 647-646-3000 ਵੰਡਰ ਵਰਲਡ ਇਮੀਗ੍ਰੇਸ਼ਨ ਦਾ ਨੰਬਰ ਆ, ਤਾਲਮੇਲ ਕਰ ਲਿਓ। ਬਾਬਾ ਸੀਰ ਦੀ ਬਿਮਾਰੀ ਤੋਂ ਪੀੜਤ ਤੋਂ ਮੌਕਿਆਂ ਵਾਲੀ ਬਾਬਾ ਸੀਰਾ ਦਾ 416-845-7534 'ਤੇ ਕੰਟੈਕਟ ਕਰ ਲਿਓ। 416-845-7534 ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਹੈ ਜੀ, ਸ਼ਰਤੀਆ ਇਲਾਜ, ਗਰੰਟੀਸ਼ੁਦਾ ਇਲਾਜ ਹੁੰਦਾ। ਰੀਅਲ ਸਟੇਟ ਕਲੋਜ਼ਿੰਗ ਆ ਰਹੀ ਹੈ, ਘਰ ਵੇਚਿਆ ਖਰੀਦਿਆ ਕੋਈ ਪ੍ਰੋਪਰਟੀ ਲਈ, ਆਸਰਾ ਲਾਇਰਸ ਵਾਲਿਆਂ ਨਾਲ 905-456-2020 'ਤੇ ਸੰਪਰਕ ਕਰ ਲਿਓ। ਕਲੋਜ਼ਿੰਗ ਦੇ ਵਿੱਚ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ, ਤੁਹਾਡੇ ਇੰਟਰਸਟ ਪ੍ਰੋਟੈਕਟ ਕਰਨ ਲਈ ਧੜੱਲੇਦਾਰ ਲਾਇਰ ਹੋਣਾ ਜ਼ਰੂਰੀ ਹੈ ਜੀ। 905-456-2020 ਆਸਰਾ ਲਾਇਰਸ ਵਾਲਿਆਂ ਦਾ ਨੰਬਰ ਆ। ਜਿਵੇਂ ਤੁਹਾਨੂੰ ਦੱਸਿਆ ਸੀ ਵੀ ਕਾਫੀ ਦਿਨ ਹੋ ਗਏ ਨੇ ਸ਼ਿਵਿੰਦਰ ਨਾਲ ਜੁੜਿਆਂ ਨੂੰ, ਆਪਾਂ ਅੱਜ ਉਹਨਾਂ ਨਾਲ ਲਾਈਨ ਮਿਲਾ ਲਈ ਹੈ ਜੀ ਅਤੇ ਸਾਡੇ ਨਾਲ ਹਾਜ਼ਰ ਨੇ। ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਜੀ ਚਰਨਜੀਤ ਮਿਹਰਬਾਨੀ ਜੀ।
ਕੀ ਹਾਲ ਚਾਲ ਤੁਹਾਡੇ ਦੇਸ਼ ਦਾ ਜੀ?
ਚਰਨਜੀਤ ਇੱਕੋ ਸਮੇਂ ਬਹੁਤ ਕੁਛ ਚੱਲ ਰਿਹਾ ਸਾਡੇ ਮੁਲਕ ਦੇ ਵਿੱਚ, ਇਸ ਕਰਕੇ ਇਹ ਕਹਿਣਾ ਤਾਂ ਬੜਾ ਮੁਸ਼ਕਿਲ ਹੈ ਵੀ ਸਾਡੇ ਦੇਸ਼ ਦਾ ਹਾਲ ਚਾਲ ਵਧੀਆ ਵਾ ਜਾਂ ਮਾੜਾ ਵਾ। ਮਤਲਬ ਕਾਫੀ ਸਾਰੀਆਂ ਘਟਨਾਵਾਂ ਚੱਲ ਰਹੀਆਂ ਨੇ ਜੋ ਕਿ ਸਾਨੂੰ ਸਿਰ ਜੋੜਨ ਲਈ ਵੀ ਮਜਬੂਰ ਕਰਦੀਆਂ ਨੇ, ਕਿਉਂਕਿ ਕਈ ਘਟਨਾਵਾਂ ਪੰਜਾਬ ਦੇ ਮਤਲਬ ਸਹੀ ਨੀ ਹੈਗੀਆਂ। ਜਿਵੇਂ ਕੱਲ ਇੱਕ ਕਤਲ ਹੋਇਆ ਤੇ ਹੁਣ ਕਤਲ ਕਰਨ ਵਾਲੇ ਨੇ ਜਿਹੜੇ ਉਹਨਾਂ ਨੂੰ ਹੀਰੋ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਰਿਹਾ, ਜਦੋਂ ਇਹਨਾਂ ਹੀ ਲੋਕਾਂ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ, ਉਦੋਂ ਉਹਨਾਂ ਨੂੰ ਫਿੱਟ ਲਾਨਤਾਂ ਪੈ ਰਹੀਆਂ ਸੀਗੀਆਂ। ਕਿਉਂਕਿ ਹੁਣ ਕਤਲ ਡੇਰਾ ਪ੍ਰੇਮੀ ਦਾ ਹੋਇਆ, ਇਸ ਕਰਕੇ ਉਹਨੂੰ ਚੰਗਾ ਮੰਨਿਆ ਜਾ ਰਿਹਾ ਕਤਲ, ਜਦਕਿ ਕੋਈ ਵੀ ਚੰਗਾ ਨਹੀਂ ਹੁੰਦਾ ਹੈਗਾ। ਲੇਕਿਨ ਇਹਦੇ ਵਿੱਚ ਜਿਹੜੇ ਇੱਕ ਖਾਸ ਏਜੰਡਾ ਤਿਆਰ ਕੀਤਾ ਜਾ ਰਿਹਾ ਪੰਜਾਬ ਨੂੰ ਬਲਦੀ ਦੇ ਬੁੱਥੇ ਦੇਣ ਦਾ, ਉਹ ਤਾਕਤਾਂ ਕਾਰਜਸ਼ੀਲ ਨੇ, ਕਿਤੇ ਨਾ ਕਿਤੇ ਜਸ਼ਨ ਮਨਾਉਣ ਵਾਲੇ ਲੋਕ ਉਹਨਾਂ ਦੇ ਪੱਖ ਵਿੱਚ ਹੀ ਭੁਗਤ ਰਹੇ ਨੇ। ਹੈ ਸੋ ਇਸ ਤਰ੍ਹਾਂ ਕਈ ਕੁਛ ਹੈ, ਇਹਦੇ ਬਿਨਾਂ ਜਦੋਂ ਸੂਰੀ ਦਾ ਮਰਡਰ ਕੁਛ ਦਿਨ ਪਹਿਲਾਂ ਹੋਇਆ, ਸ਼ਿਵ ਸੈਨਾ ਵਾਲੇ ਦਾ ਜਿਹੜਾ ਲਗਾਤਾਰ ਫਿਰਕੂ ਕਿਸਮ ਦਾ ਬੰਦਾ ਸੀ, ਲਗਾਤਾਰ ਜ਼ਹਿਰ ਉਗਲਦਾ ਰਹਿੰਦਾ ਸੀ ਸਿੱਖ ਭਾਈਚਾਰੇ ਦੇ ਵਿਰੁੱਧ, ਹੋਰ ਭਾਈ ਘੱਟ ਗਿਣਤੀਆਂ ਦੇ ਵਿਰੁੱਧ ਉਹਦਾ ਕਤਲ ਹੋਇਆ, ਜਦੋਂ ਉਦੋਂ ਵੀ ਸੂਰੀ ਦੇ ਪੱਖ ਦੇ ਬੰਦੇ ਸਿੱਖ ਭਾਈਚਾਰੇ ਬਾਰੇ ਗਲਤ ਮਲਤ ਬੋਲ ਰਹੇ ਸੀ, ਤੇ ਇੱਧਰੋਂ ਸਿੱਖ ਭਾਈਚਾਰੇ ਦੇ ਹੋਣ ਦਾ ਦਾਅਵਾ ਕਰਨ ਵਾਲੇ ਬੰਦੇ ਨੇ ਜਿਹੜੇ ਉਹਦੇ ਕਤਲ ਦਾ ਜਸ਼ਨ ਮਨਾ ਰਹੇ ਸੀ। ਸੋ ਇਹ ਚੀਜ਼ਾਂ ਨੇ ਨਾ ਜਿਹੜੀਆਂ ਉਹ ਦਿਖਾਉਂਦੀਆਂ ਕਿ ਪੰਜਾਬ ਦੇ ਵਿੱਚ ਜਿਹੜੇ ਸੰਕੇਤ ਨੇ ਅੱਗੇ ਚੱਲ ਕੇ ਉਹ ਨੁਕਸਾਨਦਾਇਕ ਹੋ ਸਕਦੇ ਨੇ ਚਰਨਜੀਤ। ਸੋ ਇਸ ਲਈ ਪੰਜਾਬੀਆਂ ਨੂੰ ਜਿਹੜਾ ਹੈਗਾ ਬਹੁਤ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਸੈਂਟਰ ਗੌਰਮੈਂਟ ਤਾਂ ਪਹਿਲਾਂ ਹੀ ਹਵਾ ਖੜਾ ਕੀਤਾ ਸੀ ਜੀ ਪੰਜਾਬ ਚ ਆਹ ਵਾ, ਹਾਲਾਂਕਿ ਜਦੋਂ ਪੰਜਾਬ ਬਹੁਤ ਸ਼ਾਂਤ ਸੀਗਾ ਅੱਜ ਤੋਂ 8 ਮਹੀਨੇ ਪਹਿਲਾਂ, ਹੁਣ ਜਿਸ ਤਰ੍ਹਾਂ ਮਿੱਥਿਆ ਹੋਇਆ ਸੀ ਉਸੇ ਹੀ ਗਿਣ ਮਿੱਥ ਕੇ ਉਸੇ ਚੀਜ਼ ਦੇ ਵਿੱਚੋਂ ਪੰਜਾਬ ਨੂੰ ਲੰਘਾਇਆ ਜਾ ਰਿਹਾ। ਤੇ ਜਿਹੜੇ ਬੰਦੇ ਫਿਰਕਾ ਪ੍ਰਸਤੀ ਨੂੰ ਹਵਾ ਦਿੰਦੇ ਨੇ, ਕਿਸੇ ਵੀ ਧਰਮ ਦੀ ਫਿਰਕਾ ਪ੍ਰਸਤੀ ਨੂੰ, ਉਹ ਮਤਲਬ ਸੈਂਟਰ ਦੇ ਭਾਜਪਾ ਦੀ ਗਵਰਨਮੈਂਟ ਦੇ ਉਸ ਏਜੰਡੇ ਦਾ ਹਿੱਸਾ ਬਣ ਰਹੇ ਨੇ।
ਸ਼ਿਵਿੰਦਰ ਜੀ, ਵੈਸੇ ਕੱਲ ਅਸੀਂ ਪੰਜਾਬੀ ਕਲਚਰ ਚ ਜਿਹੜੇ ਆਪਾਂ ਹੈਗੇ ਆ, ਆਪਣੇ ਅੰਦਰ ਜਿਹੜੀ ਇੱਕ ਪ੍ਰਵਿਰਤੀ ਪਈ ਹੈ ਵੀ ਜਿਹੜੇ ਬੰਦੇ ਠਾਹ ਠੂ ਕਰਨ ਵਾਲੇ ਨੇ, ਜਿਹੜੇ ਬੰਦੇ ਚੱਕਵੀਂ ਗੱਲ ਕਰਨ ਵਾਲੇ ਨੇ, ਘੁਸਨਮੁਖੀ ਦੀ ਗੱਲ ਕਰਦੇ ਨੇ, ਸਾਡੇ ਵਿੱਚ ਬਹੁਤੇ ਲੋਕ ਨੇ ਜਿਹੜੇ ਇਹੋ ਜਿਹੇ ਲੋਕਾਂ ਦੀ ਹਮਾਇਤ ਕਰਦੇ ਨੇ, ਇਹ ਸਾਡੇ ਵਿੱਚ ਕਲਚਰ ਦੇ ਵਿੱਚ ਕਿਤੇ ਵਿਗਾੜ ਤਾਂ ਨਹੀਂ ਕਿਤੇ, ਜਾਂ ਮਤਲਬ ਅਸੀਂ ਬੰਦੇ ਦੀ ਬਹਾਦਰੀ ਇਸੇ ਗੱਲ ਤੋਂ ਮਿਣਦੇ ਹਾਂ, ਦੇਖਦੇ ਹਾਂ ਵੀ ਉਹ ਭਾਈ ਕਿੰਨਾ ਕੁ ਗਰਮਜੋਸ਼ੀ ਨਾਲ ਗੱਲ ਕਰਦਾ ਤੇ ਕਿੰਨੀ ਉਹ ਗੱਲ ਆ ਜਿਹੜੀ ਉਹ ਮਾਰ ਕੁੱਟ ਵਾਲੀ ਕਰਦਾ, ਤੇ ਜੇ ਕੋਈ ਠੰਮੇ ਨਾਲ ਗੱਲ ਕਰ ਰਿਹਾ, ਦਲੀਲ ਨਾਲ ਗੱਲ ਕਰ ਰਿਹਾ, ਉਹਦੀ ਗੱਲ ਸੁਣਦਾ ਹੀ ਨਹੀਂ, ਇਹ ਸਾਡੇ ਕਲਚਰ ਚ ਵਿਗਾੜ ਤਾਂ ਨਹੀਂ ਕਿਤੇ?
ਨਹੀਂ ਹੈ ਵਿਗਾੜ, ਸਗੋਂ ਇਹਦੀਆਂ ਜੜ੍ਹਾਂ ਪੁਰਾਣੇ ਇਤਿਹਾਸ ਵਿੱਚ ਵੀ ਪਈਆਂ ਨੇ। ਇੱਕ ਤਾਂ ਇਹ ਹੈ ਕਿ ਪੰਜਾਬ ਥੋੜਾ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਲੜਾਈ ਪੜਾਈ ਵਾਲਾ ਮਾਹੌਲ ਰਿਹਾ, ਕਿਉਂਕਿ ਨਿਚਲੀਆਂ ਵੰਗਾਰਾਂ ਵੀ ਸੀਗੀਆਂ। ਉਦੋਂ ਬਾਅਦ ਵਿੱਚ ਇੱਕ ਤਰ੍ਹਾਂ ਨਾਲ ਇਹ ਵੀ ਆਇਆ ਕਿ ਜਦੋਂ ਕੋਈ ਕੌਮ ਨਾ ਆਪਣਾ ਵਿਕਾਸ ਨਹੀਂ ਕਰਦੀ ਤਾਂ ਵਿਕਾਸ ਰੁਕ ਜਾਂਦਾ, ਫਿਰ ਉਹ ਆਪਣੇ ਅਤੀਤ ਵੱਲ ਝਾਕਦੀ ਆ, ਫਿਰ ਉਹ ਡਿਸ਼ੂ ਡਿਸ਼ੂ ਵੱਲ ਵਿੱਚੋਂ ਹੀ ਊਰਜਾ ਲੈਣਾ ਚਾਹੁੰਦੀ ਆ, ਫਿਰ ਉਹਨੂੰ ਸ਼ੇਖੀਆਂ ਚੋਂ ਊਰਜਾ ਮਿਲਦੀ ਹੈ, ਕਿਉਂਕਿ ਉਹ ਇਤਿਹਾਸ ਦੇ ਕੋਲੋਂ ਹਾਰ ਚੁੱਕੀ ਹੁੰਦੀ ਹੈ, ਇਤਿਹਾਸ ਨੂੰ ਸਮਝਣ ਨਾ ਉਹ ਚਾਹੁੰਦੀ ਨਹੀਂ ਹੁੰਦੀ ਹੈਗੀ। ਤੇ ਜਦੋਂ ਤੁਸੀਂ ਇਤਿਹਾਸ ਕੋਲੋਂ ਹਾਰ ਜਾਂਦੇ ਹੋ, ਜਦੋਂ ਤੁਸੀਂ ਇਤਿਹਾਸ ਨੂੰ ਸਮਝਣ ਤੋਂ ਪਿੱਠ ਕਰ ਲੈਂਦੇ ਹੋ, ਉਹ ਤੁਸੀਂ ਨਵੀਆਂ ਸਮੱਸਿਆਵਾਂ ਨੂੰ ਸਮਝਣ ਦੇ ਕਾਬਿਲ ਨਹੀਂ ਹੁੰਦੇ, ਉਦੋਂ ਹੀ ਤੁਸੀਂ ਜਿਹੜਾ ਹੈਗਾ ਇਤਿਹਾਸ ਤੋਂ ਹਾਰਿਆ ਹੋਇਆ ਬੰਦਾ ਫਿਰ ਅਤੀਤ ਦੇ ਵਿੱਚੋਂ ਆਪਣਾ ਸਾਰਾ ਕੁਛ ਲੱਭਣ ਦੀ ਕੋਸ਼ਿਸ਼ ਕਰਦਾ, ਉਦੋਂ ਫਿਰ ਅਤੀਤ ਵਿੱਚ ਜਿੰਨੀਆਂ ਵੀ ਤੁਹਾਡੀਆਂ ਪਿੱਤਰ ਦੀ ਸੱਤਾ ਪਈ ਹੈ, ਜਿੰਨਾ ਵੀ ਤੁਹਾਡਾ ਇਹ ਮਾਰ ਕਟਾਈ ਵਾਲੀਆਂ ਚੀਜ਼ਾਂ ਹੋਰ ਸਾਰਾ ਕੁਛ ਪਿਆ, ਜਿਹੜਾ ਸਮੰਤੀ ਕਿਸਮ ਦੀਆਂ ਚੀਜ਼ਾਂ ਪਈਆਂ, ਉਹਦੇ ਵਿੱਚ ਉੱਤੇ ਤੁਸੀਂ ਫਖਰ ਮਹਿਸੂਸ ਕਰਦੇ ਹੋ।
ਸ਼ਿਵਿੰਦਰ ਜੀ, ਕਲਚਰਲ ਜਿਹੜੀਆਂ ਹੈਗੀਆਂ ਗਤੀਵਿਧੀਆਂ ਇਸ ਤਰ੍ਹਾਂ ਦੀਆਂ ਵੀ ਬੰਦੇ ਸਿਰਫ ਇਤਿਹਾਸ ਤੋਂ ਸਵਾਦ ਲੈਂਦੇ ਨੇ, ਇਤਿਹਾਸ ਤੋਂ ਪ੍ਰੇਰਣਾ ਲੈਣ ਦੀ ਗੱਲ ਕਰਦੇ ਨੇ, ਜਿਹੜਾ ਕਲਚਰਲ ਇੱਕ ਪੂਰੇ ਦਾ ਪੂਰਾ ਕਲਚਰ ਦੇ ਤੌਰ 'ਤੇ ਜਿਹੜੀ ਸੋਚ ਬਣਨੀ ਹੁੰਦੀ ਹੈ ਉਹ ਮਾਰਕੁੱਟ ਵਾਲੀ ਆ, ਘੁਸਨਮੁਖੀਆਂ ਕਰਨ ਵਾਲੀ ਆ, ਸ਼ੇਖੀਆਂ ਮਾਰਨ ਵਾਲੀ ਆ, ਇਹਦਾ ਮਤਲਬ ਤਾਂ ਭਵਿੱਖ ਧੁੰਦਲਾ ਹੀ ਲੱਗਦਾ ਪੰਜਾਬ ਦਾ। ਫਿਰ
ਤੁਸੀਂ ਐਂ ਦੇਖੋ ਨਾ, ਜਿਹੜੇ ਅੱਜ ਤੁਹਾਡੇ ਰੋਲ ਮਾਡਲ ਨੇ, ਜਿਹੜੇ ਤੁਹਾਡੇ ਗਾਇਕ ਨੇ, ਜਿਹੜੇ ਗਾਇਕ ਤੁਹਾਡੇ ਅੰਦਰਲੀ ਜਿਹੜੀ ਜਾਤੀ ਗੌਰਵ ਆ, ਜਾਤ ਦਾ ਗੌਰਵ ਕਰਨਾ, ਉਹਨੂੰ ਉਭਾਰਦੇ ਨੇ, ਮਾਰ ਕੁਟਾਈ ਨੂੰ ਉਭਾਰਦੇ ਨੇ, ਤੁਹਾਡੇ ਅੰਦਰ ਪਈਆਂ ਫਿਊਡਲ ਵੈਲਿਊਸ ਨੂੰ ਉਭਾਰਦੇ ਨੇ, ਇੱਥੋਂ ਤੱਕ ਕਿ ਆਪਣਾ ਜਿਹੜਾ ਧਰਮ ਹੈ ਉਹਦਾ ਫਖਰ ਨਹੀਂ ਹੰਕਾਰ ਕਰਨਾ ਉਹਦੇ ਤੇ, ਉਹ ਸਿਖਾਉਂਦੇ ਨੇ, ਫਿਰ ਇਤਿਹਾਸ ਨੂੰ ਵੀ ਆਪਣੇ ਢੰਗ ਨਾਲ ਟੁਕੜਿਆਂ 'ਚ ਦੇਖਦੇ ਨੇ ਵੀ ਜਿਹੜੀਆਂ ਤੁਹਾਡੇ ਇਤਿਹਾਸ ਪਿੱਤਰ ਦੀਆਂ ਨਲਾਇਕੀਆਂ ਉਹਨੂੰ ਵੀ ਸ਼ੇਖੀ ਵਜੋਂ ਪੇਸ਼ ਕਰਦੇ ਨੇ, ਤੇ ਉਹ ਤੁਹਾਨੂੰ ਵਧੀਆ ਲੱਗ ਰਹੇ ਹੈਗੇ ਨੇ, ਮਤਲਬ ਉਹੋ ਜਿਹੇ ਗਾਇਕ ਚੰਗੇ ਲੱਗ ਰਹੇ ਨੇ, ਉਹੋ ਜਿਹੇ ਮਤਲਬ ਬੰਦੇ ਚੰਗੇ ਲੱਗ ਰਹੇ ਨੇ ਜਿਹੜੇ ਤੁਹਾਨੂੰ ਕਹਿੰਦੇ ਨੇ ਵੀ ਚੱਲ ਕੋਈ ਨਾ, ਜੇ 4-5 ਮਰ ਵੀ ਜਾਣਗੇ ਫਿਰ ਕਿਹੜਾ ਮੱਸਿਆ ਲੱਗਣ ਨੂੰ ਹਟ ਜੂ ਤੇ ਚੱਕ ਦੋ ਫੱਟੇ, ਆਹ ਜਿਹੜੀ ਚੀਜ਼ਾਂ ਦੱਸਦੇ ਨੇ, ਜਿਹੜੇ ਬੰਦੇ ਖੁਦ ਹੀ ਕਹਿੰਦੇ ਨੇ ਕਿ ਮੇਰਾ ਕਿਤਾਬਾਂ ਨਾਲ ਕੋਈ ਲੈਣਾ ਦੇਣਾ ਨਹੀਂ, ਮੈਂ ਨੀ ਕਿਤਾਬਾਂ ਪੜ੍ਹਦਾ, ਮੈਨੂੰ ਕਿਤਾਬਾਂ ਪੜ੍ਹਨ ਦੀ ਲੋੜ ਕੋਈ ਨੀ ਹੈਗੀ, ਉਹ ਬੰਦੇ ਤੁਹਾਡੇ ਹੀਰੋ ਬਣਦੇ ਹੈਗੇ ਨੇ। ਜਿਹੜੇ ਬੰਦੇ ਕਹਿੰਦੇ ਸਾਨੂੰ ਚਿੰਤਨ ਦੀ ਕੋਈ ਲੋੜ ਨੀ, ਬਸ ਸਾਡੇ ਜਿਹੜੇ ਇੱਕ ਧਰਮ ਦੀ ਪਵਿੱਤਰ ਕਿਤਾਬ ਹੈ ਉਹੀ ਇੱਕ ਮਹਾਨ ਹੈਗੀ ਆ, ਅਸੀਂ ਦੁਗਾਹਾਂ ਕੁਛ ਅੱਗੇ ਕੁਛ ਨੀ ਹੈਗਾ, ਉਹ ਤੁਹਾਡੇ ਹੀਰੋ ਨੇ। ਸੋ ਇੱਥੋਂ ਸਾਫ਼ ਪਤਾ ਲੱਗਦਾ ਕਿ ਤੁਸੀਂ ਕਿਸ ਪੱਧਰ ਤੇ ਜਾ ਰਹੇ ਹੈਗੇ ਹੋ, ਕਿੱਥੇ ਉਹ ਮੁਆਸ਼ਰਾ ਜਿਹੜਾ ਪਹੁੰਚੂਗਾ ਤੇ ਉਹ ਮੁਆਸ਼ਰਾ ਕਿੱਥੇ ਕਿਹੋ ਜਿਹਾ ਸਫ਼ਰ ਤੈਅ ਕਰ ਰਿਹਾ। ਮਤਲਬ ਇਹ ਤਾਂ ਇਹੀ ਹੈ ਨਾ ਵੀ ਜਿਵੇਂ ਉਹ ਇੱਕ ਲੈਨਨ ਦਾ ਹੀ ਕਥਨ ਹੈ ਕਿ ਮੈਂ ਤੁਹਾਡੀ ਜਿਹੜੀ ਹੈਗੀ ਆ ਨੌਜਵਾਨੀ ਦਾ ਮੁਸਤਕਬਿਲ ਦੱਸ ਸਕਦਾ ਇਹ ਦੇਖ ਕੇ ਕਿ ਉਹ ਅੱਜ ਕੱਲ੍ਹ ਕੀ ਪਸੰਦ ਕਰਦੇ ਨੇ, ਕੀ ਸੁਣਦੇ ਨੇ। ਸੋ ਪੰਜਾਬ ਮੁਸਤਕਬਿਲ ਨੌਜਵਾਨੀ ਛੱਡੋ, ਤੁਸੀਂ ਪੰਜਾਬ ਦੇ ਲੋਕਾਂ ਨੂੰ ਦੂਜੀ ਉਮਰ ਦਿਆਂ ਨੂੰ, ਵੱਡੀ ਉਮਰ ਦਿਆਂ ਨੂੰ ਵੀ ਦੇਖ ਲਓ ਕਿ ਉਹ ਕੀ ਸੋਚਦੇ ਨੇ, ਉਹਨਾਂ ਦੇ ਉਹ ਕਿਸ ਤਰ੍ਹਾਂ ਦੇ ਬੰਦੇ ਨੂੰ ਪਸੰਦ ਕਰਦੇ ਨੇ। ਤੁਸੀਂ ਦੇਖੋ ਨਾ, ਇੱਥੇ ਤਾਂ ਹੀਰੋ ਦੀ ਪਰਿਭਾਸ਼ਾ ਬਦਲ ਗਈ। ਇੱਥੇ ਤੁਸੀਂ ਜਿਹੜੇ ਸਾਡੇ ਪੰਜਾਬ ਦੇ ਵਿੱਚ ਨਾ ਇੱਕ ਹੀਰੋ ਬਣਨ ਦਾ ਜਿਹੜਾ ਸਿਲਸਿਲਾ ਹੁੰਦਾ ਸੀ, ਸਾਡੇ ਨਾਇਕ ਹੁੰਦੇ ਸੀ, ਉਹਨਾਂ ਨੂੰ ਸਦੀਆਂ ਲੱਗ ਜਾਂਦੀਆਂ ਸੀ। ਮੈਂ ਜਿਵੇਂ ਉਦਾਹਰਣ ਦਿੰਦਾ ਨਾ ਵੀ ਦੁੱਲਾ ਭੱਟੀ ਨੂੰ ਅਸੀਂ ਨਾਇਕ ਕਹਿੰਦੇ ਹਾਂ ਜੀ, ਹੁਣ ਤੁਸੀਂ ਦੇਖੋਗੇ ਦੁੱਲਾ ਭੱਟੀ ਦੀ ਦੇ ਟਾਈਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਬੰਦੇ ਹੋਏ ਹੋਣਗੇ ਜਿਹਨਾਂ ਵਿੱਚ ਨਾਇਕ ਵਾਲੇ ਗੁਣ ਹੋਣਗੇ, ਪਰ ਦੁੱਲਾ ਭੱਟੀ ਹੀ ਅਸੀਂ ਕਿਉਂ ਜੁੜਿਆ? ਕਿਉਂਕਿ ਉਹਨੇ ਆਪਣੇ ਸਮੇਂ ਦੇ ਵਿੱਚ ਆਪਣੇ ਸਮੇਂ ਦੇ ਹੁਕਮਰਾਨਾਂ ਦੇ ਨਾਲ ਜਦੋਂ ਦਸਤ ਪੰਜਾ ਲਿਆ, ਆਪਣੇ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਨੂੰ ਲਾਮਬੰਦ ਕੀਤਾ। ਤੇ ਹੀਰੋ ਬਣਨ ਲਈ ਵੀ ਨਾ ਕਈ ਵਾਰ ਸਦੀਆਂ ਲੱਗ ਜਾਂਦੀਆਂ ਨੇ, ਤੇ ਉਹ ਫਿਰ ਸਦੀਆਂ ਤੱਕ ਜਿਉਂਦੇ ਵੀ ਰਹਿੰਦੇ ਨੇ, ਕਿਉਂਕਿ ਕਈ ਵਾਰ ਹੀਰੋ ਦਾ ਮੁੱਲ ਆਪਣੇ ਟਾਈਮ 'ਚ ਨਹੀਂ ਪੈਂਦਾ ਹੁੰਦਾ, ਬਾਅਦ ਜਾ ਕੇ ਪੈਂਦਾ ਵੀ ਅੱਛਾ ਇਹ ਤਾਂ ਇਸ ਤਰ੍ਹਾਂ ਦਾ ਸੀ। ਸਾਡੇ ਗੁਰੂ ਸਾਹਿਬਾਨ ਨੂੰ ਵੀ ਲੋਕਾਂ ਨੇ ਗਲਤੀ ਮੰਨਿਆ ਸੀ ਪਹਿਲਾਂ, ਮਤਲਬ ਕੀ ਆਲੋਚਨਾ ਕਰਦੇ ਰਹੇ ਜੀ ਇਹ ਤਾਂ ਕੁਰਾਈ ਆਵਾ, ਇਹ ਤਾਂ ਇਸ ਤਰ੍ਹਾਂ ਦਾ, ਲੇਕਿਨ ਬਾਅਦ ਵਿੱਚ ਉਹਨਾਂ ਦਾ ਲੋਕਾਂ ਨੂੰ ਪਤਾ ਲੱਗਿਆ ਵੀ ਕਿੱਡੀ ਮਹਾਨ ਸ਼ਖਸੀਅਤ ਸੀ। ਸੋ ਕਈ ਵਾਰ ਇਸ ਤਰ੍ਹਾਂ ਦੇ ਨਾਇਕਾਂ ਦਾ ਮੁੱਲ ਬਾਅਦ 'ਚ ਪੈਂਦਾ ਚਰਨਜੀਤ, ਕਈ ਵਾਰ ਟਾਈਮ 'ਤੇ ਹੀ ਪੈ ਜਾਂਦਾ ਹੁੰਦਾ, ਪਰ ਉਹ ਸਦੀਆਂ ਲਈ ਨਾਇਕ ਹੁੰਦੇ ਨੇ। ਅਤੇ ਸਾਡੇ ਇੱਥੇ 6-6 ਮਹੀਨਿਆਂ ਲਈ ਨਾਇਕ ਚੁਣੇ ਜਾਂਦੇ ਨੇ, ਅਤੇ ਨਾਇਕ ਕੌਣ ਚੁਣੇ ਜਾਂਦੇ ਨੇ? ਕੋਈ ਆਪਣੀ ਦੋਸਤ ਨਾਲ ਜਿਹੜਾ ਹੈਗਾ ਗਰਲਫ੍ਰੈਂਡ ਨਾਲ ਵੈਲੈਂਟਾਈਨ ਡੇ ਮਨਾਉਂਦਾ ਮਰ ਗਿਆ, ਉਹ ਵੀ ਤੁਹਾਡਾ ਨਾਇਕ ਹੋ ਗਿਆ? ਕੋਈ ਤੁਹਾਡਾ ਜਿਹੜਾ ਹੈਗਾ ਐਸੀ ਵੈਸੀ ਗੀਤ ਗਾਉਣ ਵਾਲਾ, ਉਹ ਵੀ ਨਾਇਕ ਹੋ ਗਿਆ? ਕੋਈ ਦੁਬਈ ਵਿੱਚੋਂ ਆ ਕੇ ਤੁਹਾਨੂੰ ਧਰਮ ਦਾ ਪਾਠ ਪੜ੍ਹਾਉਣ ਲੱਗ ਗਿਆ, ਜਿਹੜਾ ਖੁਦ ਮੰਨਦਾ ਕਿ ਮੈਂ ਕਦੇ ਕਿਤਾਬ ਨਹੀਂ ਪੜ੍ਹੀ, ਮੈਂ ਕਦੇ ਬਾਣੀ ਨਹੀਂ ਪੜ੍ਹੀ, ਸਿਰਫ ਯੂਟਿਊਬ ਤੋਂ ਸੁਣਿਆ, ਉਹ ਤੁਹਾਡਾ ਨਾਇਕ ਬਣ ਗਿਆ? ਉਹਦੇ ਮਗਰ ਚਿੱਟੀਆਂ ਦਾੜੀਆਂ ਵਾਲੇ ਤੁਰ ਪਏ ਜਿਹਨਾਂ ਨੇ ਇਹ ਦਾਅਵਾ ਕਰਦੇ ਨੇ ਅਸੀਂ ਸਾਰੀ ਉਮਰ ਪੰਥ ਦੇ ਵਿੱਚ ਗਾਲੀ ਹੈ? ਤੇ ਫਿਰ ਸਵਾਲ ਇਹ ਹੈਗਾ ਵੀ ਅਸੀਂ ਕਿੱਥੇ ਪਹੁੰਚ ਚੁੱਕੇ ਹਾਂ? ਤੇ ਜਿਹਨਾਂ ਨੇ ਦਾਅਵਾ ਕੀਤਾ ਵੀ ਅਸੀਂ ਪੰਥ ਦੀ ਸੇਵਾ ਵਿੱਚ ਲਾਈ ਆ, ਉਹਦੇ ਮਗਰ ਜਦੋਂ ਤੁਰ ਰਹੇ ਨੇ, ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਦਾ ਲਾਇਆ ਹੋਇਆ ਟਾਈਮ ਉੱਤੇ ਵੀ ਸਵਾਲ ਕਿਹੜਾ ਹੁੰਦਾ? ਸੋ ਇੱਥੋਂ ਪਤਾ ਲੱਗਦਾ ਕਿ ਤੁਹਾਡਾ ਮੁਆਸ਼ਰਾ ਸਫ਼ਰ ਕਿਹੋ ਜਿਹਾ ਤੈਅ ਕਰ ਰਿਹਾ।
ਸ਼ਿਵਿੰਦਰ ਜੀ, ਬਹੁਤ ਸਾਰੇ ਲੋਕ ਸਵਾਲ ਕਰਦੇ ਨੇ, ਕਹਿੰਦੇ ਜੀ ਜਦੋਂ ਸਰਕਾਰ ਨੇ ਉਹਨਾਂ ਬੰਦਿਆਂ ਨੂੰ ਅੱਜ ਤੱਕ ਕੋਈ ਸਜ਼ਾ ਨਹੀਂ ਕੀਤੀ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ, ਉਹ ਬਾਹਰ ਬੈਠੇ ਨੇ ਜਿਹੜਾ ਤੋਂ ਸਰਕਾਰ ਢਿੱਲ ਮੱਠ ਦਿਖਾ ਰਹੀ ਹੈ। ਪਿਛਲੀ ਸਰਕਾਰ ਦੇ ਵਿੱਚ ਬਹੁਤ ਸਾਰੇ ਬੰਦਿਆਂ ਨੇ ਹੱਲਾਸ਼ੇਰੀ ਦਿੱਤੀ ਸੀ ਬੇਅਦਬੀਆਂ ਨੂੰ, ਨਾਲ ਦੀ ਨਾਲ ਇੱਕ ਪਾਸੇ ਇੱਕ ਧਰਮ ਦਾ ਜਿਹੜਾ ਲੀਡਰ ਆ ਸ਼ਿਵ ਸੈਨਾ ਦਾ, ਉਹ ਪ੍ਰਚਾਰ ਕਰ ਰਿਹਾ ਲਗਾਤਾਰ ਬਈ ਸਿੱਖ ਧਾਰਮਿਕ ਘੱਟ ਗਿਣਤੀ ਆ, ਇਸ ਤਰ੍ਹਾਂ ਕਤਲਗਾਰਦ ਹੋਣੀ ਚਾਹੀਦੀ, ਕਤਲਗਾਰਦ ਨੂੰ ਹੱਲਾਸ਼ੇਰੀ ਦੇ ਰਿਹਾ, ਸਰਕਾਰ ਉਹਦੇ ਬਾਰੇ ਕੁਛ ਕਰਦੀ ਨਹੀਂ। ਅਤੇ ਇਸ ਕਰਕੇ ਆਪਣੀ ਡਿਫੈਂਸ ਲਈ ਜਾਂ ਜਿਹੜਾ ਕੁਝ ਪੁਰਾਣਾ ਹੋ ਚੁੱਕਿਆ ਉਹਦਾ ਬਦਲਾ ਲੈਣ ਦੇ ਲਈ ਉਹਨਾਂ ਨੂੰ ਮਾਰਿਆ ਜਾਣਾ ਜ਼ਰੂਰੀ ਆ। ਬਹੁਤ ਸਾਰੇ ਲੋਕ ਇਹੋ ਜਿਹੇ ਸਵਾਲ ਕਰਦੇ ਨੇ, ਤੁਸੀਂ ਕੀ ਜਵਾਬ ਦਿਓਗੇ ਇਹਦਾ?
ਪਹਿਲੀ ਗੱਲ ਜਿਹੜੀ ਸ਼ਿਵਸੈਨਾ ਨਾ ਚਰਨਜੀਤ ਪੰਜਾਬ ਵਾਲੀ, ਇਹ ਨਾ ਕੋਈ ਧਰਮ ਦੀ ਅਗਵਾਈ ਨਹੀਂ ਕਰਦੀ ਹਿੰਦੂ ਧਰਮ ਦੀ ਪੂਰੇ ਦੀ, ਇਹ ਇੱਕ ਛੋਟਾ ਜਿਹਾ ਹਿੱਸਾ ਹੈਗਾ, ਕਈ ਸਾਲਾਂ ਦਾ ਹੈਗਾ ਇਹ ਬਣਿਆ ਹੋਇਆ। ਇੱਕ ਤਾਂ ਇਹ ਸ਼ਿਵਸੈਨਾ ਦਾ ਮੈਂ ਦੱਸਦੇ ਹਾਂ ਕਿ ਇਹਦਾ ਉਹ ਬਾਲ ਠਾਕਰੇ ਵਾਲੀ ਸ਼ਿਵਸੈਨਾ ਦਾ ਕੋਈ ਲੈਣਾ ਦੇਣਾ ਨਹੀਂ। ਉਹ ਜਿਹੜੀ ਸ਼ਿਵਸੈਨਾ ਸੀ ਮਹਾਰਾਸ਼ਟਰ ਵਾਲੀ, ਉਹ ਮਰਾਠੀ ਜਿਹੜਾ ਹੈਗਾ ਵਾ ਮਾਣ ਦੇ ਉੱਤੇ, ਸਵੇ ਮਾਣ ਦੇ ਉੱਤੇ ਬਣੀ ਹੋਈ ਸੀਗੀ। ਇਹ ਜਿਹੜੀ ਸ਼ਿਵਸੈਨਾ ਇਹ ਪੰਜਾਬ ਬੇਸਡ ਆ, ਇਹਦਾ ਮਤਲਬ ਇਹ ਉਹ ਸ਼ਿਵ ਸੈਨਾ ਮਤਲਬ ਆਪਣੇ ਆਪ ਨੂੰ ਸ਼ਿਵਾਜੀ ਮਰਾਠਾ ਦੇ ਉਹ ਸਮਝਦੇ ਨੇ, ਪੈਰੋਕਾਰ ਸਮਝਦੇ ਨੇ। ਇਹ ਜਿਹੜੇ ਸ਼ਿਵ ਸੈਨਾ ਕਹਿੰਦੇ ਨੇ ਸ਼ਿਵਜੀ ਮਹਾਰਾਜ ਦੇ ਕਹਿੰਦੇ ਹੈਗੇ ਨੇ, ਤੇ ਹਾਲਾਂਕਿ ਇਹਨੂੰ ਪੰਜਾਬ ਚ ਕਦੇ ਵੀ ਜਦੋਂ ਕਦੇ ਇਹਨਾਂ ਨੇ ਇੱਕ ਮਾੜੀ ਮੋਟੀ ਇਲੈਕਸ਼ਨ ਵੀ ਲੜੀ ਹੈ, ਇੱਕ ਅੱਧੇ ਥਾਵਾਂ ਤੇ 200 ਵੋਟ 500 ਵੋਟ ਮਿਲੀ ਆ। ਹੁਣ ਤੁਸੀਂ ਆਪ ਦੇਖੋ ਨਾ ਵੀ ਵਿਧਾਨ ਸਭਾ ਦੀ ਕੋਈ ਸੀਟ ਹੋਵੇ ਜਾਂ ਲੋਕ ਸਭਾ ਦੀ, ਉਹਦੇ 500 ਵੋਟ ਵੀ ਨਾ ਮਿਲੀ ਹੋਵੇ ਇਹਨਾਂ ਲੋਕਾਂ ਨੂੰ। ਇਸ ਲਈ ਇਹ ਕਹਿਣਾ ਵੀ ਹਿੰਦੂ ਧਰਮ ਦੇ ਹੈਗੇ ਨੇ ਇਹ ਗਲਤ ਹੈ, ਸਗੋਂ ਈਵਨ ਇੱਥੋਂ ਤੱਕ ਇਹਨਾਂ ਦੀ ਬਹੁਤ ਸਾਰੇ ਮਾਮਲਿਆਂ ਵਿੱਚ ਆਰ ਐਸ ਐਸ ਤੇ ਬੀਜੇਪੀ ਨਾਲ ਵੀ ਨਹੀਂ ਬਣਦੀ ਹੈਗੀ, ਇਹ ਤਾਂ ਇਹ ਚੀਜ਼ ਹੈਗੀ। ਤੇ ਇਹ ਉਹ ਬੰਦੇ ਨੇ ਜਿਹੜੇ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਨੇ ਰੱਖੇ ਹੋਏ ਨੇ, ਇਹਨਾਂ ਨੂੰ ਸਿਕਿਉਰਟੀਆਂ ਮਿਲਦੀਆਂ ਨੇ, ਸਰਕਾਰ ਜਿਹਦੀ ਮਰਜ਼ੀ ਹੋਵੇ ਉਹ ਇਹਨਾਂ ਦੇ ਕੰਮ ਆਉਂਦੇ ਨੇ। ਇਸੇ ਤਰ੍ਹਾਂ ਇਹੋ ਜਿਹੀਆਂ ਸਿਵ ਸੈਨਾਵਾਂ ਪੰਜਾਬ 'ਚ 4-5 ਬਣੀਆਂ ਹੋਈਆਂ, ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਣਾਈ ਸੀ ਪਟਿਆਲੇ ਦੇ ਵਿੱਚ ਸ਼ਿਵ ਸੈਨਾ ਬਣਾਈ ਸੀਗੀ। ਤੇ ਇਹ ਕਈ ਤਰ੍ਹਾਂ ਦੇ ਨਮੂਨੇ ਹੈਗੇ ਨੇ। ਇੱਕ ਪਹਿਲੀ ਗੱਲ ਤੇ ਕੋਈ ਬਹਾਨਾ ਨੀ ਹੈਗਾ ਵੀ ਜੀ ਇਨਸਾਫ਼ ਨੀ ਮਿਲਿਆ ਅਸੀਂ ਕਤਲ ਕਰ ਰਹੇ ਹਾਂ। ਫਿਰ ਚਲੋ ਦੋ ਮਿੰਟ ਲਈ ਮੰਨ ਲੈਂਦਾ ਵੀ ਤੁਹਾਨੂੰ ਕੀ ਪਤਾ ਵੀ ਤੁਹਾਡੇ ਗੁਰੂ ਸਾਹਿਬ ਦੀ ਬੇਅਦਬੀ ਕਿਹਨੇ ਕੀਤੀ ਹੈ, ਮਤਲਬ ਜਦ ਤੁਹਾਨੂੰ ਪਤਾ ਹੋਵੇ ਵੀ ਇਹਨੇ ਬੇਅਦਬੀ ਕੀਤੀ ਹੈ ਤਾਂ ਤੁਸੀਂ ਕਹਿੰਦੇ ਵੀ ਕੁਛ ਚੰਗੇ ਲੱਗੋ, ਅਜੇ ਤੱਕ ਤੇ ਸਾਬਤ ਹੀ ਨੀ ਹੋਇਆ ਇਹਦਾ ਮਤਲਬ। ਦੂਜੀ ਚੀਜ਼ ਹੈਗੀ ਆ ਕਿ ਜੇ ਮੰਨ ਲਓ ਕਿ ਕੋਈ ਤੁਸੀਂ ਇਹਦਾ ਰਾਹ ਹਿੰਸਾ ਕਹੀ ਹੈਗੀ ਆ, ਹਿੰਸਾ ਹੀ ਰਾਹ ਵਾ ਜਿਹੜਾ ਜਿਹੜਾ ਰਾਹ ਕਿ ਅਸੀਂ ਜਗੀਰਦਾਰੀ ਟਾਈਮ ਦਾ ਦੇਖਦੇ ਹੁੰਦੇ ਸੀ, ਸਮੰਤੀ ਦਾ, ਰਾਜਾ ਸ਼ਾਹੀ ਵੇਲੇ ਦਾ, ਤੇ ਅਸੀਂ ਆਧੁਨਿਕ ਲੋਕਤੰਤਰ ਵਿੱਚ ਖੜੇ ਹਾਂ, ਇਹਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਦਿੱਕਤਾਂ ਹੋ ਸਕਦੀਆਂ, ਸਮੱਸਿਆਵਾਂ ਹੈਗੀਆਂ ਨੇ, ਪਰ ਕਦੇ ਵੀ ਜਿਹੜਾ ਇਹਦਾ ਬਦਲ ਜਿਹੜਾ ਹੈਗਾ ਪੁਰਾਣਾ ਸਮੰਤੀ ਜਾਂ ਫਿਊਡਲ ਰਾਜਾ ਸ਼ਾਹੀ ਨਹੀਂ ਹੋ ਸਕਦਾ। ਅੱਛਾ, ਉਹਦੇ ਵਿੱਚ ਫਿਰ ਜਿੰਨੇ ਹੁਣ ਅਸੀਂ ਦੇਖੇ ਵੀ ਜਿਹੜੇ ਬਦਲੇ ਲਏ ਵੀ ਗਏ ਨੇ ਬੇਅਦਬੀ ਦੇ, ਉਹ ਸਿਰਫ ਟਾਰਗੇਟ ਕੀਤੇ ਗਏ ਨੇ, ਇਹ ਨਹੀਂ ਸਾਬਤ ਹੋਇਆ ਕਿ ਉਹ ਬੰਦੇ ਸਹੀ ਨੇ। ਇਸ ਬਹਾਨੇ ਇਹਦਾ ਨਾਂ ਲੈ ਕੇ ਕਿੰਨੇ ਨਿਰਦੋਸ਼ਾਂ ਨੂੰ ਮਾਰਿਆ ਜਾਊਗਾ ਜਾਂ ਮਾਰਿਆ ਗਿਆ, ਜਿਵੇਂ ਆਪ 8 ਮਹੀਨੇ ਪਹਿਲਾਂ ਚੋਣਾਂ ਦੇ ਵੇਲੇ 1-2 ਕੇਸ ਆਏ ਸੀ, ਉਹਦੇ ਵਿੱਚ ਪਤਾ ਲੱਗਿਆ ਵੀ ਉਹਨਾਂ ਨੇ ਬੇਅਦਬੀ ਵਾਲੀ ਕੋਈ ਮਨਸ਼ਾ ਹੀ ਨਹੀਂ ਸੀ, ਉਹੀ ਇੱਕ ਤਾਂ ਬੇਚਾਰਾ ਮੰਦਬੁੱਧੀ ਮਾਰ ਦਿੱਤਾ ਇਹਨਾਂ ਨੇ। ਤੇ ਜੇ ਤੁਸੀਂ ਬੰਦੇ ਨੀ ਮਾਰੋਗੇ, ਬੰਦੇ ਨੂੰ ਵੀ ਮਾਰ ਦੋਗੇ, ਤਾਂ ਤੁਹਾਨੂੰ ਸੱਚਾਈ ਦਾ ਕਿਵੇਂ ਪਤਾ ਲੱਗੂ? ਕਿਉਂਕਿ ਦੇਖੋ ਸਿੱਧੀ ਜੀ ਗੱਲ ਹੈਗੀ ਹੈ ਕਿ ਬੇਅਦਬੀ ਕੋਈ ਇੰਡੀਵਿਜੁਅਲ ਕੋਈ ਬੰਦਾ ਨੀ ਐਂ ਕਰਦਾ ਹੁੰਦਾ, ਉਹਦੇ ਪਿੱਛੇ ਕੋਈ ਤਾਕਤਾਂ ਹੁੰਦੀਆਂ ਨੇ, ਉਹਦੇ ਪਿੱਛੇ ਇੱਕ ਪੋਲੀਟੀਕਲ ਮਕਸਦ ਹੁੰਦਾ। ਤੁਸੀਂ ਜਦੋਂ ਤੱਕ ਉਹਦੀ ਥਾਈ ਨੀ ਪਾਓਗੇ ਤਾਂ ਤੁਹਾਨੂੰ ਪਤਾ ਕਿਵੇਂ ਲੱਗੂਗਾ ਉਸ ਚੀਜ਼ ਦਾ? ਤੁਸੀਂ ਮਾੜਾ ਮੋਟਾ ਆਮ ਬੰਦਾ ਮਾਰ ਦੋਗੇ ਵਿਚਾਰਾ ਜਿਹੜਾ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਹੋਊਗਾ ਜਾਂ ਜਿਹਨੂੰ ਲਾਲਚ ਦੇ ਕੇ ਕੁਛ ਕੀਤਾ ਹੋਊ। ਸਿੰਘੂ ਬਾਰਡਰ ਤੇ ਘਟਨਾ ਹੋਈ ਸੀਗੀ, ਉੱਥੇ ਬੰਦਾ ਮਾਰ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਉਹਨੇ ਕੋਈ ਇਹੋ ਜਿਹੀ ਕਾਰਵਾਈ ਕੀਤੀ ਨੀ, ਉਹ ਬੰਦੇ ਨੂੰ ਤਾਂ ਖੁਦ ਹੀ ਨਿਹੰਗ ਜਿਹੜਾ ਵਰਗਲਾ ਕੇ ਲੈ ਕੇ ਆਇਆ, ਮਤਲਬ ਆਪ ਹੀ ਲੈ ਕੇ ਆਏ, ਆਪ ਹੀ ਬੇਇੱਜ਼ਤੀ ਕਰਾਈ, ਆਪ ਹੀ ਬੰਦਾ ਮਾਰਤਾ। ਕਾਰਵਾਂ ਨੇ ਰਿਪੋਰਟ ਕੀਤੀ ਹੋਈ, ਅੱਧਾ ਕਾਰਵਾਂ ਮੈਗਜ਼ੀਨ ਦੀ ਸਟੋਰੀ ਜਤਿੰਦਰ ਕੌਰ ਤੁਰਦੀ, ਉਹ ਪੜ੍ਹ ਕੇ ਦੇਖੋ। ਸੋ ਇਹਦਾ ਮਤਲਬ ਕੀ ਆ ਕਿ ਜਿਹੜੇ ਬੰਦੇ ਦਾਅਵਾ ਕਰਦੇ ਨੇ ਨਾ ਵੀ ਅਸੀਂ ਜੀ ਇਨਸਾਫ਼ ਨੀ ਮਿਲਣਾ ਅਸੀਂ ਤਾਂ ਮਾਰਦੇ ਹਾਂ, ਅਸਲ ਵਿੱਚ ਉਹ ਆਪ ਹੀ ਕਾਣੇ ਹੈਗੇ ਨੇ, ਉਹਨਾਂ ਵਿੱਚ ਆਪ ਹੀ ਗੜਬੜਾਂ, ਕਿਉਂਕਿ ਇਹੋ ਜਿਹੀਆਂ ਦਲੀਲਾਂ ਦੇਣ ਵਾਲੇ, ਕਿਉਂਕਿ ਨਿਹੰਗਾਂ ਨੇ ਦਲੀਲਾਂ ਦਿੱਤੀਆਂ ਸੀ ਸਿੰਘੂ ਬਾਰਡਰ ਵਾਲੀ ਘਟਨਾ ਦੇ ਉੱਤੇ, ਉਹਦੇ ਵਿੱਚ ਕਹਾਣੀ ਵੀ ਕਰੂਲਟੀ ਨਿਕਲੀ ਕਿ ਉਹਨਾਂ ਵਿੱਚ ਉਹੀ ਨਿਹੰਗ ਜਿਹੜੇ ਮਾਰਿਆ, ਕਈ ਮਹੀਨੇ ਇੱਕ ਮਹੀਨਾ ਲੱਗੂ ਘੱਟੋ ਘੱਟ ਉਸ ਬੰਦੇ ਦੇ ਘਰੇ ਰਿਹਾ, ਘਰੇ ਰਹਿ ਕੇ ਉਹਨੂੰ ਵੜਿਆ ਕੇ ਫਿਰ ਜਾ ਕੇ ਉਹਨੂੰ ਉੱਥੇ ਲੈ ਕੇ ਗਿਆ, ਉੱਥੇ ਲੈ ਕੇ ਫਿਰ ਅਸਵਾਂਗ ਰਚਿਆ। ਉਹ ਹੁਣ ਜਾਣਾ ਕਿਹਦੇ ਵਿਰੁੱਧ ਸੀਗਾ? ਉਹ ਖੇਡ ਕਿਹਨਾਂ ਦੀ ਤਾਕਤਾਂ ਦੇ ਹੱਥ ਵਿੱਚ ਰਹੇ ਸੀ? ਉਹ ਖੇਡ ਰਹੇ ਸੀ ਸੈਂਟਰ ਦੇ, ਕਿਉਂਕਿ ਉਹੀ ਬੰਦਾ ਫਿਰ ਉਹਨਾਂ ਦੇ ਗਰੁੱਪ ਦਾ ਇੱਕ ਬੰਦਾ ਜਾ ਕੇ ਜਿਹੜਾ ਕੇਂਦਰੀ ਮੰਤਰੀ ਨਾਲ ਰੋਟੀ ਖਾਂਦਾ ਵੀ ਦਿਖਾਈ ਦਿੱਤਾ ਹੈਗਾ, ਉਹਦੇ ਨਾਲ ਪਿੰਕੀ ਕੈਟ ਸੀਗਾ ਦਿਖਾਈ ਦਿੱਤਾ। ਇਹਦਾ ਮਤਲਬ ਕੀ ਸੀਗਾ ਕਿ ਇਹੋ ਜਿਹਾ ਕੁਛ ਕਹਿਣ ਵਾਲੇ ਖੁਦ ਮਤਲਬ ਸਟੇਟ ਏਜੰਸੀਆਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਹੁੰਦੇ ਬੰਦੇ ਨੇ।
ਦੋਸਤੋ, ਔਰਾ ਕਿਚਨਸ ਨਾਲ ਸੰਪਰਕ ਕਰ ਲਿਓ ਜੇ ਬਹੁਤ ਸੋਹਣੀ ਕਿਚਨ ਘਰੇ ਲਵਾਉਣੀ ਹੈ। 905-673-2872 ਔਰਾ ਕਿਚਨਸ ਦਾ ਨੰਬਰ ਆ, 9056732872। ਕੁਆਲਿਟੀ ਵਾਲਾ ਕੰਮ ਕਰਦੇ ਨੇ, ਐਕਸਲੈਂਟ ਫਿਨਿਸ਼ਿੰਗ ਹੁੰਦੀ ਹੈ। ਕਈ ਵਾਰ ਤਾਂ ਆਪਾਂ ਕਿਚਨ ਕੈਬਨਿਟਸ ਲਾਉਂਦੇ ਹਾਂ, 5 ਮਹੀਨਿਆਂ ਬਾਅਦ ਰੰਗ ਘਸਮੈਲਾ ਜਿਹਾ ਹੋ ਜਾਂਦਾ, ਕਾਰਨਰ ਭੁਰਨ ਲੱਗ ਜਾਂਦੇ ਆ। ਇਹ ਜੀ ਕੋਈ ਗੱਲ ਨਹੀਂ ਜੀ, ਕੁਆਲਿਟੀ ਵਾਲਾ ਕੰਮ ਹੋਊਗਾ। ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ ਔਰਾ ਕਿਚਨ ਵਾਲੇ, ਤਾਲਮੇਲ ਕਰ ਲਿਓ। 9056732872, 905-673-2872। ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾਉਂਦੇ ਰਿਹਾ ਕਰੋ। ਕਈ ਵਾਰੀ ਆਪਣੇ ਫੰਡਸ ਆ ਜਿਹੜੇ ਇਹੋ ਜਿਹੀ ਜਗ੍ਹਾ ਇਨਵੈਸਟ ਹੁੰਦੇ ਆ ਜਿੱਥੇ ਕਦੇ ਗਰੋਥ ਹੁੰਦੀ ਹੋਈ ਨਹੀਂ, ਘਾਟਾ ਹੀ ਪੈਂਦਾ ਜਾਂਦਾ। ਘੱਟੋ ਘੱਟ ਮਹਿੰਗਾਈ ਨੂੰ ਤਾਂ ਕਵਰ ਕਰੇ ਨਾ, ਤੁਹਾਡੀ ਇੰਨੀ ਕੁ ਗਰੋਥ ਹੋਵੇ ਪੈਸਿਆਂ ਦੀ। 416-917-1456 ਇਹਨਾਂ ਦਾ ਨੰਬਰ ਆ। ਕ੍ਰਿਟੀਕਲ ਇਨਡੈਸ ਡਿਸੇਬਿਲਟੀ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਅਤੇ ਫਿਰ ਇਹਨਾਂ ਨਾਲ ਜ਼ਰੂਰ ਤਾਲਮੇਲ ਕਰਿਓ। 416-917-1456। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਦੋਸਤੋ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400
ਜੀ। ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਸਾਡੀ ਸ਼ਿਵਿੰਦਰ ਦੇ ਨਾਲ। ਸ਼ਿਵਿੰਦਰ ਜੀ, ਪੰਜਾਬ ਦੇ ਵਿੱਚ ਜੇ ਪੂਰਾ ਪੰਜਾਬ ਲੈਣਾ ਹੋਵੇ, ਜਿਹੜਾ ਪੰਜਾਬ ਪਾਕਿਸਤਾਨ 'ਚ ਵੀ ਆ ਜਾਂਦਾ, ਅਤੇ ਮੁਸਲਮਾਨ ਵੱਸਦੇ ਨੇ, ਹਿੰਦੂ ਵੱਸਦੇ ਨੇ, ਸਿੱਖ ਵੱਸਦੇ ਨੇ, ਪੰਜਾਬ ਤਾਂ ਤਾਂਹੀਓ ਕਹਿੰਦੇ ਹਾਂ ਨਾ ਕਿਉਂਕਿ ਕਿਸੇ ਵੀ ਕੌਮ ਦਾ ਧੁਰਾ ਜਿਹੜਾ ਉਹਦੀ ਲੈਂਗੁਏਜ ਹੁੰਦੀ ਹੈ ਪੰਜਾਬੀ ਲੈਂਗੁਏਜ, ਪੰਜਾਬੀ ਭਾਸ਼ਾ। ਉਹਦੇ ਵਿੱਚ ਮੈਨੂੰ ਅੱਜ ਤੱਕ ਇਹ ਗੱਲ ਸਮਝ ਨਹੀਂ ਲੱਗੀ ਬਈ ਸਿੱਖਾਂ ਦੇ ਵਿੱਚੋਂ ਉੱਠੇ ਹੋਏ ਕੁਝ ਜਿਹੜੇ ਨੌਜਵਾਨ ਨੇ ਉਹ ਇਹ ਕਿਉਂ ਸਮਝਦੇ ਨੇ ਬਈ ਪੰਜਾਬ ਸਿਰਫ ਤੇ ਸਿਰਫ ਸਾਡਾ ਹੀ ਹੈ ਅਤੇ ਅਸੀਂ ਇਹਦਾ ਧੁਰਾ ਹੈ, ਪੰਜਾਬ ਦੀ ਪੋਲੀਟੀਕਲ ਪਾਵਰ, ਪੰਜਾਬ ਦਾ ਸਾਰਾ ਕੁਝ ਸਾਡੇ ਦੁਆਲੇ ਹੀ ਘੁੰਮਣਾ ਚਾਹੀਦਾ, ਜਿਵੇਂ ਜਿਵੇਂ ਜਾਣੀ ਸੂਰਜ ਨੂੰ, ਮਤਲਬ ਐਂ ਲੱਗਦਾ ਵੀ ਧਰਤੀ ਮੇਰੇ ਦੁਆਲੇ ਘੁੰਮ ਹੀ ਜਾਵੇ ਸਾਰਾ ਦਿਨ। ਉਹ ਕਹਿੰਦੇ ਜੇ ਗੱਲ ਹੋਵੇ ਪੰਜਾਬ 'ਚ ਤਾਂ ਸਿਰਫ ਤੇ ਸਿਰਫ ਸਾਡੀ ਹੋਵੇ, ਚੱਲੇ ਤਾਂ ਸਾਡੀ ਚੱਲੇ, ਰੌਲਾ ਰੱਪਾ ਪਾ ਲਈ ਤਾਂ ਅਸੀਂ ਪਾ ਲਈਏ। ਮਤਲਬ ਇਹ ਮੈਨੂੰ ਹੀ ਭੁਲੇਖਾ ਕਿ ਇਹਦੇ 'ਚ ਕੋਈ ਸੱਚਾਈ ਵੀ ਹੈਗੀ ਆ?
ਨਹੀਂ ਜੀ, ਚੰਗੀ ਤੇ ਸੱਚਾਈ ਵੀ ਹੈਗੀ ਆ, ਸਗੋਂ ਮੈਂ ਤੁਹਾਨੂੰ ਇੱਕ ਬੜਾ ਕਮਾਲ ਦਾ ਵਾਕਿਆ ਦੱਸਦਾ ਹੈਗਾ। ਉਹ ਕੀ ਹੈ ਕਿ ਇਹ ਸਿਰਫ ਨੌਜਵਾਨ ਹੀ ਨੀ, ਇਹ ਸਾਡਾ ਨਾ ਜਿਹੜਾ ਅਧਪੜ ਕਿਸਮ ਦਾ ਜਿਹੜਾ ਸਿਆਣਾ ਵਰਗ ਆ ਵੱਡੀ ਉਮਰ ਦਾ, ਉਹਦੇ ਉਹ ਵੀ ਇਹਦਾ ਸ਼ਿਕਾਰ ਆ। ਮੈਨੂੰ ਯਾਦ ਆ ਚਰਨਜੀਤ, ਮੈਂ ਇੱਕ ਤੁਹਾਨੂੰ ਵਾਕਿਆ ਦੱਸਦਾ ਸਾਡੇ ਸਰੋਤਿਆਂ ਦੇ ਵੀ ਬੜਾ ਕੰਮ ਦਾ। ਮੈਂ ਬਚਪਨ ਤੋਂ ਨਾ ਜਜ਼ਬਾਤੀ ਤੌਰ ਤੇ ਲਹਿੰਦੇ ਪੰਜਾਬ ਨਾਲ ਜੁੜਿਆ ਹੋਇਆ ਸੀ। ਉਹਦਾ ਕਾਰਨ ਕੀ ਸੀ, ਮੈਂ ਪਹਿਲੀ ਵਾਰ 5ਵੀਂ 6ਵੀਂ ਦੇ ਵਿੱਚ ਰੇਡੀਓ ਸੁਣਿਆ, ਰੇਡੀਓ ਹੁੰਦਾ ਸੀ ਨਾ ਆਪਣੇ ਘਰਾਂ ਦੇ ਵਿੱਚ, ਮੈਂ ਰੇਡੀਓ ਦੇ ਵਿੱਚ ਇੱਕ ਬੰਦਾ ਦੇਖਿਆ ਲਾਹੌਰ ਤੋਂ ਪੰਜਾਬੀ ਵਿੱਚ ਖਬਰਾਂ ਪੜ੍ਹ ਰਿਹਾ ਸੀਗਾ। ਮੈਂ ਜਦੋਂ ਖਬਰਾਂ ਪੜ੍ਹ ਰਿਹਾ ਸੀ, ਮੈਂ ਹੈਰਾਨ ਹੋਇਆ ਵੀ ਪਾਕਿਸਤਾਨ ਦੇ ਵਿੱਚ ਆਪਾਂ ਕਹਿੰਦੇ ਵੀ ਮੁਸਲਮਾਨ ਵਾਸਤੇ ਤਾਂ ਪੰਜਾਬੀ 'ਚ ਖਬਰਾਂ ਪੜ੍ਹ ਰਿਹਾ ਸੀ। ਮਤਲਬ ਮੇਰੀ ਧਾਰਨਾ ਇਹੀ ਸੀ ਵੀ ਪੰਜਾਬੀ ਵੀ ਨੇ ਸਿੱਖ ਹੁੰਦੇ ਨੇ, ਤੇ ਮੈਂ ਆਪਣੇ ਤਾਇਆ ਜੀ ਨੂੰ ਪੁੱਛਿਆ, ਮੈਂ ਕਿਹਾ ਵੀ ਆਹ ਬੰਦਾ ਲਾਹੌਰ ਤੋਂ ਖਬਰਾਂ ਪੜ੍ਹ ਰਿਹਾ ਹੈਗਾ, ਹਾਲਾਂਕਿ ਮੇਰੇ ਤਾਇਆ ਜੀ ਦਾ ਬੋਰਨ ਆਜ਼ਾਦੀ ਤੋਂ ਪਹਿਲਾਂ ਦਾ ਸੀਗਾ। ਮੈਂ ਕਿਹਾ ਵੀ ਉਹਨਾਂ ਉਹ ਉੱਥੇ ਖਬਰਾਂ ਪੜ੍ਹ ਰਿਹਾ, ਵੀ ਇਹ ਕੀ ਚੱਕਰ ਆ? ਉਹ ਕਹਿੰਦੇ ਹਾਂ ਕੁਛ ਉੱਥੇ ਆਪਣੇ ਸਿੱਖ ਰਹਿ ਗਏ ਹੋਣੇ ਆ, ਉਹ ਮੁਸਲਮਾਨ ਬਣ ਗਏ ਸੀ, ਉਹੀ ਹੋਣਗੇ। ਮੈਂ ਸੋਚਾਂ ਵੀ ਇਹ ਇੰਨੇ ਕਿੰਨੇ ਸੀਗੇ, ਮਤਲਬ ਸਭ ਤੋਂ ਘਟੀਆ ਕਿਸਮ ਦਾ ਜਿਹੜਾ ਜਵਾਬ ਮੈਨੂੰ ਮਿਲਿਆ ਮੇਰੇ ਘਰੋਂ। ਦੇ ਆਪਣੇ ਫਾਦਰ ਤੋਂ ਪੁੱਛਿਆ, ਉਹ ਵੀ ਲਗਭਗ ਇਹੋ ਜਿਹਾ। ਫਿਰ ਜਾ ਕੇ ਮੈਨੂੰ ਜਿਹੜਾ ਹੈਗਾ, ਮੇਰੇ ਫੁੱਫੜ ਜੀ ਸੀਗੇ ਪੰਜਾਬੀ ਦੇ ਬਹੁਤ ਵੱਡੇ ਸਾਹਿਤਕਾਰ, ਉਹਨਾਂ ਨੇ ਮੈਨੂੰ ਸਮਝਾਇਆ ਕਿ ਪੰਜਾਬ ਕੀ ਹੁੰਦਾ, ਪੰਜਾਬ ਕੀ ਹੈ, ਪੰਜਾਬੀ ਕੀ ਹੈ ਤੇ ਸਿੱਖ ਕੀ ਹੈ। ਮਤਲਬ ਸਿੱਖ ਪੰਜਾਬੀ ਹੋਣ ਦਾ ਮਤਲਬ ਸਿੱਖ ਹੋਣਾ ਨਹੀਂ ਹੈਗਾ। ਪੰਜਾਬ ਸਿਰਫ ਤੇਰਾ ਇੰਨਾ ਪੰਜਾਬ ਨਹੀਂ ਹੈਗਾ ਜਿਹੜਾ ਛੋਟਾ ਜਿਹਾ ਪੰਜਾਬ ਹੈ, ਪੰਜਾਬ ਬਹੁਤ ਵੱਡਾ ਪੰਜਾਬ ਹੈ, ਉਹਦਾ ਇੱਕ ਵੱਡਾ ਹਿੱਸਾ 60% ਜਿਹੜੇ ਪੰਜਾਬੀ ਨੇ ਉਹ ਉੱਧਰਲੇ ਪੰਜਾਬ 'ਚ ਵੱਸਦੇ ਨੇ। ਫਿਰ ਮੈਨੂੰ ਪਤਾ ਲੱਗਿਆ ਕਿ ਪੰਜਾਬੀਅਤ ਹੁੰਦੀ ਕੀ ਹੈ। ਸੋ ਕਈ ਵਾਰ ਨਾ ਸਾਨੂੰ ਆਪਣੇ ਘਰੋਂ ਹੀ ਜਿਹੜੀ ਜਾਣਕਾਰੀ ਗਲਤ ਮਿਲ ਜਾਂਦੀ ਹੈ। ਮੈਂ ਸੋਚਦਾ ਸੀ ਕਿ ਮੈਂ ਧੰਨਵਾਦੀ ਕਰਦਾ ਸੀ ਆਪਣੇ ਫੁੱਫੜ ਜੀ ਦਾ ਵੀ, ਜਿਹਨਾਂ ਨੇ ਮੈਨੂੰ ਸਮਝਾਇਆ ਕਿ ਪੰਜਾਬ ਹੁੰਦਾ ਕੀ ਹੈ, ਨਹੀਂ ਤਾਂ ਉਹ ਜਾਣਕਾਰੀ ਕਈ ਸਾਲ ਤੱਕ ਐਂ ਰਹਿਣੀ ਸੀ ਮੇਰੇ ਨਾਲ। ਇਸੇ ਤਰ੍ਹਾਂ ਹੀ ਇਹ ਜਿਹੜੇ ਨੌਜਵਾਨ ਨੇ ਜਿਹਨਾਂ ਦਾ ਤੁਸੀਂ ਸਵਾਲ ਕੀਤਾ, ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਹੈ ਕੀ ਆ, ਕਿ ਉਹ ਪੰਜਾਬ ਦਾ ਇਹਦੀ ਹਿਸਟਰੀ, ਪੰਜਾਬ ਦਾ ਜਿਹੜਾ ਹੈਗਾ ਮੱਧਕਾਲੀਨ ਪੰਜਾਬ ਕੀ ਰਿਹਾ, ਪੰਜਾਬ ਦੇ ਵਿੱਚ ਸੂਫੀਜ਼ਮ ਕੀ ਹੈ, ਗੁਰਬਾਣੀ ਕੀ ਹੈ, ਇਵਨ ਉਹਦੇ ਬਾਰੇ ਵੀ ਨਹੀਂ ਪਤਾ। ਇਹ ਖਾਸ ਕਰ ਜਿਹੜੀ ਪੀੜ੍ਹੀ 90 ਦੇ ਅੱਧ ਦੇ ਵਿੱਚ ਪੈਦਾ ਹੋਈ ਹੈ ਜਾਂ 2000 'ਚ ਪੈਦਾ ਹੋਈ ਹੈ, ਉਹਨਾਂ ਲਈ ਤੁਸੀਂ ਦੇਖੋ ਨਾ ਕਿ ਪੰਜਾਬ ਦੀ ਵਿਡੰਬਨਾ ਕੀ ਹੈ। ਉਹ ਇਹਨਾਂ ਲੋਕਾਂ ਲਈ ਭਗਤ ਸਿੰਘ ਵੀ ਹੀਰੋ ਆ, ਇਹਨਾਂ ਲੋਕਾਂ ਦੇ ਲਈ ਭਿੰਡਰਾਂਵਾਲਾ ਵੀ ਹੀਰੋ ਆ, ਇਹਨਾਂ ਲੋਕਾਂ ਲਈ ਦੀਪ ਸਿੱਧੂ ਵੀ ਹੀਰੋ ਆ, ਇਹਨਾਂ ਲੋਕਾਂ ਲਈ ਮੂਸੇ ਵਾਲਾ ਵੀ ਹੀਰੋ ਆ, ਇਹਨਾਂ ਲੋਕਾਂ ਲਈ ਆ ਅੰਮ੍ਰਿਤਪਾਲ ਵਰਗਾ ਕੱਲ ਦਾ ਆਇਆ ਹੋਇਆ ਬੰਦਾ ਵੀ ਹੀਰੋ ਹੈ। ਸੋ ਮਸਲਾ ਕੀ ਹੈ ਕਿ ਹਾਲਾਂਕਿ ਸਾਰੀਆਂ ਸ਼ਖਸੀਅਤਾਂ ਨੇ, ਇਹਨਾਂ ਦੇ ਵਿਚਾਰਾਂ 'ਚ ਬਹੁਤ ਫਰਕ ਹੈ, ਮਤਲਬ ਇੱਕ ਦੂਜੇ ਦੇ ਕਈ ਤਾਂ ਨੇੜੇ ਤੇੜੇ ਵੀ ਨਹੀਂ ਹੈਗੀਆਂ, ਤੇ ਲੇਕਿਨ ਉਹਨਾਂ ਲਈ ਸਾਰੇ ਹੀਰੋ ਨੇ। ਅੱਛਾ, ਇਹਨਾਂ ਲਈ ਕਿਸੇ ਸਮੇਂ ਭਗਵੰਤ ਮਾਨ ਵੀ ਹੀਰੋ ਸੀਗਾ, ਇਹਨਾਂ ਲਈ ਕੇਜਰੀਵਾਲ ਵੀ ਹੀਰੋ ਸੀਗਾ, ਇਹ ਉਹਦਾ ਝਾੜੂ ਵੀ ਚੁੱਕ ਲੈਂਦੇ ਸੀਗੇ, ਇਹ ਇਨਕਲਾਬ ਜਿੰਦਾਬਾਦ ਵੀ ਬੋਲ ਲੈਂਦੇ ਸੀ, ਇਹ ਖਾਲਿਸਤਾਨ ਜਿੰਦਾਬਾਦ ਵੀ ਬੋਲ ਲੈਂਦੇ ਸੀ। ਇਹ ਇੱਕ ਪ੍ਰੋਬਲਮ ਹੈ, ਜਦੋਂ ਤੁਸੀਂ ਕੌਮ ਤੁਹਾਡੀ ਇਸ ਤਰ੍ਹਾਂ ਦਾ ਸਫ਼ਰ ਤੈਅ ਕਰਦੀ ਹੋਵੇ ਨਾ, ਤਾਂ ਉਹ ਉਦੋਂ ਫਿਰ ਮਤਲਬ ਤੁਹਾਡਾ ਉਹ ਇਤਿਹਾਸ ਮੁਕਤ ਹੁੰਦੀ ਹੈ। ਸ਼ਾਇਦ ਉੱਤੋਂ ਫਿਰ ਜਿਹੜਾ ਮਟੀਰੀਅਲ ਸੁਣਦੇ ਨੇ, ਉਹ ਗਾਣੇ ਸੁਣਦੇ ਨੇ, ਉਹ ਗਾਣੇ ਬਿਲਕੁਲ ਹੀ ਤੁਹਾਨੂੰ ਇਤਿਹਾਸ ਮੁਕਤੀ ਨੀ ਬਲਕਿ ਸ਼ਬਦ ਮੁਕਤ ਵੀ ਕਰ ਰਹੇ ਨੇ। ਉਹਨਾਂ ਉਹਨਾਂ ਗਾਣਿਆਂ ਦੇ ਜਿਹੜੇ ਲਿਰਿਕਸ ਨੇ ਤੁਸੀਂ ਦੇਖੋ ਤਾਂ ਉਹਦੇ ਵਿੱਚ ਜਿਹੜੇ ਨਾਇਕ ਸੀ ਉਹ ਖਲਨਾਇਕ ਤੇ ਖਲਨਾਇਕ ਨੂੰ ਨਾਇਕ ਬਣਾਇਆ ਜਾ ਰਿਹਾ। ਉਦਾਹਰਨ ਦੇ ਤੌਰ ਦੇ ਉੱਤੇ ਇਹਨਾਂ ਨੂੰ ਇਹ ਨੀ ਪਤਾ, ਜਿਵੇਂ ਇੱਕ ਬੱਬੂ ਮਾਨ ਦੇ ਗੀਤ ਆ ਜਿਹਦੇ ਵਿੱਚ ਸੀਗਾ ਵੀ ਪੋਰਸ ਨੂੰ ਉਹਨੇ ਜੱਟ ਬਣਾ ਕੇ ਰੱਖ ਦਿੱਤਾ ਸੀ, ਹਾਲਾਂਕਿ ਉਦੋਂ ਜੱਟ ਕੌਮ ਆਈ ਨੀ ਸੀਗੀ ਇੱਧਰ ਇੰਡੀਆ ਦੇ ਪੰਜਾਬ ਦੇ ਵਿੱਚ, ਉਹਦਾ ਕੋਈ ਕੰਸੈਪਟ ਨੀ ਸੀ। ਉਹਨੇ ਪੋਰਸ ਨੂੰ ਵੀ ਕਹਿੰਦਾ ਵੀ ਸਿਕੰਦਰ ਜਦੋਂ ਆਇਆ ਤਾਂ ਜੱਟ ਪੋਰਸ ਮੂਹਰੇ ਖੜ ਗਿਆ, ਤਾਂ ਜੋ ਕਿ ਇੱਕ ਜਾਤ ਨੂੰ ਆਪਣੀ ਨੂੰ ਵਡਿਆਉਣ ਦੇ ਲਈ। ਅੱਛਾ, ਇਸੇ ਤਰ੍ਹਾਂ ਜਿਹੜੇ ਮੌਤ ਦੇ ਬਨਜਾਰੇ ਸ਼ਬਦ ਵਰਤਿਆ ਗਿਆ ਇਹਨੂੰ ਵਡਿਆਉਣ ਲਈ ਵਰਤਿਆ ਗਿਆ, ਹਾਲਾਂਕਿ ਸਾਡੇ ਕਲਚਰ ਚ ਮਾੜਾ ਸੀਗਾ। ਹਿਟਲਰ ਆ, ਹਿਟਲਰ ਸ਼ਬਦ ਜਿਹੜਾ ਹੈਗਾ ਅਸੀਂ ਫਾਸ਼ੀਵਾਦ ਦਾ ਪ੍ਰਤੀਕ ਮੰਨਦੇ ਹਾਂ, ਸਾਡੇ ਪੰਜਾਬੀ ਗਾਣਿਆਂ ਚ ਹਿਟਲਰ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਵੀ ਜੱਟ ਹਿਟਲਰ ਬਣ ਗਿਆ, ਸੋਹਣੀ ਹੈ ਤੇਰੀ ਰਾਖੀ ਕਰਦਾ। ਸੋ ਜਦੋਂ ਆਹ ਚੀਜ਼ਾਂ ਅਰਥਾਂ ਦੇ ਅਨਰਥ ਹੋਣਗੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੱਧਰ ਨੂੰ ਜਿਹੜਾ ਸਾਡਾ ਸਮਾਜ ਮੁਆਸ਼ਰਾ ਜਾਏਗਾ।
ਬਿਲਕੁਲ, ਸਾਡੇ ਨਾਲ ਦੋ ਕਾਲਰ ਨੇ ਜੀ, ਉਹਨਾਂ ਦੀ ਗੱਲ ਵੀ ਸੁਣ ਲੈਂਦੇ ਹਾਂ। ਨਿੱਘਾ ਸਵਾਗਤ ਜੀ। ਹਾਂਜੀ, ਆਉਂਦਾ ਹੈ ਉਹਨੂੰ ਤੁਸੀਂ?
ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਵੀਰ ਜੀ, ਵੇਖੋ ਜਦੋਂ ਤੱਕ ਪੰਜਾਬ ਦੀ ਗੱਲ ਹੋ ਰਹੀ ਆ, ਪੰਜਾਬ ਦਾ ਜਿਹੜਾ ਜੀਓਗ੍ਰਾਫਿਕਲ ਏਰੀਆ ਆ ਇਹ ਬਹੁਤ ਵੱਡਾ ਹੈ। ਇਹ ਪੰਜਾਬ ਰੀਜਨ ਆ ਜਿਹਦੇ ਵਿੱਚ ਸਾਰੇ ਦਾ ਸਾਰੇ ਕਸ਼ਮੀਰ ਆ ਜਾਂਦਾ, ਤੇ ਆਪਣਾ ਪੰਜਾਬ ਇੱਧਰਲਾ ਤੇ ਵੈਸਟ ਪੰਜਾਬ ਤੇ ਕੁਛ ਹਿੱਸਾ ਜਿਹੜਾ ਤਿੱਬਤ ਵਿੱਚ ਉਹ ਵੀ ਆ ਜਾਂਦਾ। ਹਾਂਜੀ, ਇਹ ਤੇ ਹੋ ਗਿਆ ਪੰਜਾਬ ਰੀਜਨ। ਇਹਦੇ ਵਿੱਚ ਵੱਖਰੀਆਂ ਵੱਖਰੀਆਂ ਲੈਂਗੁਏਜ ਵੀ ਆ, ਵੱਖਰੇ ਵੱਖਰੇ ਧਰਮ ਵੀ ਆ, ਫਿਰਕੇ ਵੀ, ਹਰ ਇੱਕ ਤਰ੍ਹਾਂ ਦੇ ਲੋਕ ਆ। ਜਿਹੜੀ ਸੋਚ ਦੀ ਗੱਲ ਹੋ ਰਹੀ ਹੈ, ਇਹ ਦੋ ਲੈਵਲ ਆ। ਇੱਕ ਤੇ ਹੈਗੀ ਹੈ ਸੀਰੀਅਸ ਸੋਚ, ਉਹ ਹੈਗੀ ਬਹੁਤ ਘੱਟ ਪਰਸੈਂਟ, ਤੇ ਜਿਹੜੀ ਮੈਜੋਰਿਟੀ ਉਹ ਸਿਰਫ ਉਸ ਸੋਚ ਦੇ ਨਾਲ ਆਪਣੇ ਆਪ ਨੂੰ ਜੋੜ ਕੇ, ਜਿਵੇਂ ਚਾਹੇ ਗਾਣਿਆਂ ਦੇ ਵਿੱਚ ਰੱਖ ਲਓ, ਚਾਹੇ ਐਵੇਂ ਹੁਲੜਬਾਜ਼ੀ ਨਾਲ ਜੋੜ ਕੇ ਆਪਣੇ ਸਟੇਟਸ ਬਣਾਉਣਾ ਚਾਹੁੰਦੀ। ਜਿਹੜੀ ਸੀਰੀਅਸ ਸੋਚ, ਉਹਦਾ ਮਤਲਬ ਇਹ ਹੈ ਵੀ ਜਿਹੜਾ ਪੰਜਾਬ ਏਰੀਆ ਇਹਦੇ ਵਿੱਚ ਅਮਨ ਤੇ ਸ਼ਾਂਤੀ ਕਿਵੇਂ ਹੋ ਸਕਦੀ ਤੇ ਕਿਵੇਂ ਹੋਈ ਪਹਿਲੋਂ, ਇਹ ਹਿਸਟਰੀ ਰਿਪੀਟ ਹੋਣ ਦੀ ਗੱਲ ਹੁੰਦੀ ਆ। ਇੱਥੇ ਹਮੇਸ਼ਾ ਹੀ ਜੰਗ ਹੁੰਦੇ ਰਹੇ, ਜਦੋਂ ਤੋਂ ਇਸਲਾਮ ਨੇ ਆਉਣਾ ਸ਼ੁਰੂ ਕੀਤਾ ਇੱਥੇ ਉਦੋਂ ਤੋਂ ਫਿਰ ਜੰਗ ਹੀ ਚੱਲਦੀ ਰਹੀ, ਫਿਰ ਸਿੱਖਿਸਮ ਇਹਦੇ ਚ ਪੈਦਾ ਹੋ ਕੇ ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਆਰਡਰ ਲੈ ਕੇ ਆਉਂਦਾ ਜਿਹੜਾ ਕਿ ਸਾਡਾ ਖਾਲਸਾ ਰਾਜ ਸੀ। ਜਿਹੜੀ ਸੀਰੀਅਸ ਸੋਚ ਆ ਉਹ ਇਹ ਸਮਝਦੀ ਆ ਵੀ ਇਸ ਖੱਤੇ ਦੇ ਵਿੱਚ ਜੇ ਕੋਈ ਇਹਨੂੰ ਪੂਰੇ ਤਰੀਕੇ ਦੇ ਨਾਲ ਸ਼ਾਂਤੀਮਈ ਰੱਖ ਸਕਦਾ ਤਾਂ ਉਹ ਸਾਡੇ ਸਿੱਖ ਜਿਹਨਾਂ ਨੇ ਪਹਿਲੋਂ ਰੱਖਿਆ ਉਹ ਰੱਖ ਸਕਦੇ ਆ। ਉਹਨਾਂ ਨੂੰ ਬਹੁਤਾ ਡੀਪ ਜਾਂ ਸੀਰੀਅਸ ਵਿਸ਼ਵਾਸ ਨਹੀਂ ਬਾਕੀਆਂ ਤੇ, ਇਸ ਕਰਕੇ ਉਹ ਚਾਹੁੰਦੇ ਆ ਵੀ ਰਹਿਣ ਸਾਰੇ ਔਰ ਕੇਅਰ ਵੀ ਬੈਟਰ ਕਰਨਗੇ ਜਿਸ ਤਰ੍ਹਾਂ ਪਹਿਲੋਂ ਹੋਈ ਆ, ਪਰ ਮਤਲਬ ਜਿਹੜੇ ਕਮਾਂਡ ਆ ਜਿਹੜੀ ਰਾਜ ਆ ਉਹ ਸਾਡੇ ਹੱਥ ਵਿੱਚ ਹੋਣਾ ਚਾਹੀਦਾ, ਇਹ ਸੀਰੀਅਸ ਸੋਚ। ਤੇ ਬਾਕੀ ਜਿਹੜੇ ਐਵੇਂ ਹੁੱਲੜਬਾਜ਼ ਇਹਦੇ ਨਾਲ ਜੁੜ ਕੇ ਆਪਣੀ ਸਟੇਟਸ ਬਣਾਉਣਾ ਚਾਹੁੰਦੇ ਆ, ਉਹ ਜਿਹੜਾ ਆ ਸਾਰੀ ਗੱਲ ਨੂੰ ਖਰਾਬ ਕਰਦੇ ਆ। ਥੈਂਕ ਯੂ ਤੁਹਾਡਾ ਜੀ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਅਗਲੀ ਕਾਲ ਤੇ ਚੱਲਦੇ ਆ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ, ਸ਼ਮਿੰਦਰ ਜੀ ਤੇ ਬ੍ਰਹਮਤਾਪ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ
ਹਾਂਜੀ,
ਗੱਲਾਂ ਸੁਰਿੰਦਰ ਜੀ ਦੀਆਂ ਗੱਲਾਂ ਬਿਲਕੁਲ ਇਹਨਾਂ ਦੀਆਂ ਸੱਚੀਆਂ ਨੇ। ਮੈਂ ਤਾਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਂ ਸੰਗੀਤ ਨੂੰ ਬਹੁਤ ਪਿਆਰ ਕਰਦਾ, ਪਰ ਮੈਂ ਜਿਹਦੇ ਵਿੱਚ ਜੱਟ ਤੇ ਸ਼ਰਾਬੀ ਹੋਵੇ ਮੈਂ ਉਹ ਗਾਣਾ ਬੰਦ ਕਰ ਦਿੰਦਾ, ਮੈਂ ਸੁਣਦਾ ਹੀ ਨਹੀਂ। ਹਾਂਜੀ, ਅੱਛਾ, ਦੂਜੀ ਗੱਲ ਇਹ ਆ ਵੀ 3 ਕਰੋੜ ਤਾਂ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਵਾਲੇ ਨੇ, 12-12.5 ਕਰੋੜ ਪਾਕਿਸਤਾਨ ਦੇ ਵਿੱਚ ਆ ਪੰਜਾਬੀ ਬੋਲਣ ਵਾਲਾ। ਹਾਂਜੀ, ਉਹ ਸਾਡੇ ਨਾਲੋਂ 3 ਗੁਣਾ ਵੱਡਾ ਪੰਜਾਬ ਹੈ, ਸਾਡਾ ਤਾਂ ਐਵੇਂ ਛੋਟੀ ਜਿਹੀ ਪੰਜਾਬੀ ਹੀ ਆ ਸੂਬੀ, ਹੋਰ ਕੁਛ ਨੀ। ਅੱਛਾ, ਹੁਣ ਤੁਸੀਂ ਦੇਖੋ, ਮੈਂ ਗੱਲ ਕਰਨੀ ਚਾਹੁੰਦਾ ਕਿ ਸਰਕਾਰਾਂ ਇਹਨਾਂ ਚੀਜ਼ਾਂ ਨੂੰ ਪੈਦਾ ਕਰਦੀਆਂ ਨੇ, ਹੁਣ ਜੇ ਮੌਕੇ ਸਿਰ ਛੇਤੀ ਤੋਂ ਛੇਤੀ ਇਨਸਾਫ ਦਿੱਤਾ ਜਾਵੇ ਤਾਂ ਨੌਬਤ ਇੱਥੋਂ ਤੱਕ ਨਾ ਆਵੇ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਹੋਇਆ 7 ਸਾਲ ਹੋ ਗਏ, ਕਦੇ ਉਹ ਮੁਜ਼ਾਰੇ ਕਦੇ ਉਹ ਮੁਜ਼ਾਰੇ। ਹਾਂ, ਮੁਜ਼ਾਰੇ ਹੱਕ ਹੈ ਸ਼ਾਂਤਮਈ ਤਰੀਕੇ ਨਾਲ, ਪਰ ਉੱਥੇ ਸ਼ਾਂਤਮਈ ਤਰੀਕੇ ਨਾਲ ਵੀ ਗੋਲੀਆਂ ਚੱਲਦੀਆਂ ਨੇ। ਇਹ ਕਿੱਦਾਂ ਦੀਆਂ ਸਰਕਾਰਾਂ ਤੇ ਇਨਸਾਫ਼ ਨਹੀਂ ਦਿੰਦੇ। ਦੁਨੀਆਂ ਦਾ ਇਤਿਹਾਸ ਗਵਾਹ ਆ ਬਰਾੜ ਸਾਹਿਬ ਕਿ ਜਦੋਂ ਕੋਈ ਇਨਸਾਫ਼ ਨਹੀਂ ਦਿੰਦਾ ਫਿਰ ਲੋਕੀ ਆਪਣੇ ਆਪ ਹੀ ਆਪਣੇ ਪਾਸੇ ਨੂੰ ਹੋ ਤੁਰਦੇ ਆ, ਜਿਹੜੇ ਪਾਸੇ ਉੱਥੇ ਹੁੰਦਾ ਪਹਿਲਾਂ ਵੀ ਹੁੰਦਾ ਆ। ਅਜੇ ਵੀ ਵਕਤ ਹੈ ਪੰਜਾਬ ਦੇ ਵਿੱਚ ਹਾਲਾਤ ਵਿਗੜਨ ਤੋਂ ਪਹਿਲਾਂ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਔਰ ਸਹੀ ਇਨਸਾਫ਼ ਦਿੱਤਾ ਜਾਵੇ। ਇਹ ਨਾ ਗਲਤ ਬੰਦਿਆਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦਿੱਤੀਆਂ ਜਾਣ ਜਿਵੇਂ ਉੱਥੇ ਕਰਦੇ ਆ, ਪਰ ਇਹ ਮੈਨੂੰ ਲੱਗਦਾ ਨੀ ਇਹਨਾਂ ਨੇ ਹੋਣ ਨੀ ਦੇਣਾ। ਮੈਂ ਇੰਨਾ ਕਹਿਣਾ ਚਾਹੁੰਦਾ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ।
ਮਿਹਰਬਾਨੀ ਜੀ, ਧੰਨਵਾਦ। ਹਾਂਜੀ ਸ਼ੈਵਿੰਦਰ ਜੀ।
ਹਾਂਜੀ, ਦੇਖੋ ਮੈਨੂੰ ਨਾ ਪਹਿਲੇ ਸੋਤੇ ਨੇ ਵੀ ਗੱਲ ਕੀਤੀ ਹੈ, ਦੂਸਰਿਆਂ ਨੇ ਵੀ, ਠੀਕ ਹੈ, ਇਹਨਾਂ ਦੀਆਂ ਗੱਲਾਂ ਜਿੰਨੀਆਂ ਕੁ ਮੈਨੂੰ ਮੈਂ ਸਮਝ ਕਰ ਸਕਿਆ ਉਹਦੇ ਵਿੱਚ ਉਹ ਠੀਕ ਸੀ। ਲੇਕਿਨ ਇੱਕ ਵਾਰ
ਸਪਸ਼ਟ ਹੈ ਸਾਨੂੰ ਨਾ ਇੱਕ ਪੂਰਵ ਜਦੋਂ ਅਸੀਂ ਇੱਕ ਨਵੀਂ ਸੋਚ ਦੇ ਵੱਲ ਚੱਲਦੇ ਹਾਂ ਸੰਵਾਦ ਕਰਦੇ ਹਾਂ ਚਿੰਤਨ ਕਰਦੇ ਹਾਂ ਸਾਨੂੰ ਪੂਰਵ ਗ੍ਰਹਿਆਂ ਤੋਂ ਮੁਕਤ ਹੋ ਕੇ ਪੂਰਵ ਗ੍ਰਹਿ ਮਤਲਬ ਜਿਹੜੀਆਂ ਪੁਰਾਣੀਆਂ ਧਾਰਨਾਵਾਂ ਤੋਂ ਮੁਕਤ ਹੋ ਕੇ ਸਾਨੂੰ ਸੋਚਣਾ ਪਏਗਾ ਜਦੋਂ ਅਸੀਂ ਇਹੀ ਮੰਨਦੇ ਵੀ ਸਾਡਾ ਜਿਹੜਾ ਹੈਗਾ ਸਾਡਾ ਧਰਮ ਹੈ ਉਹੀ ਬੜਾ ਘੈਂਟ ਰਿਹਾ ਦੂਜੇ ਤਾਂ ਐਵੇਂ ਹੀ ਰਹੇ ਹੈਗੇ ਨੇ ਉੱਥੇ ਸਮੱਸਿਆਵਾਂ ਵੀ ਨਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਨਾ ਇਤਿਹਾਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਣਗੇ ਜਦੋਂ ਅਸੀਂ ਉਹਨੂੰ ਇਮਾਨਦਾਰੀ ਨਾਲ ਪੜ੍ਹੋਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਦੇਖੋ ਜੀ ਵੀ ਪੰਜਾਬ ਦੇ ਵਿੱਚ ਕੋਈ ਇਹ ਦਾਅਵਾ ਕਰਦਾ ਵੀ ਸ਼ਾਂਤੀ ਸਿੱਖਾਂ ਦੇ ਕਰਕੇ ਹੋਈ ਆ ਜਾਂ ਫਿਰ ਸਿੱਖਾਂ ਕਰਕੇ ਕੋਈ ਝੁਕਿਆ ਤੱਕ ਨਹੀਂ ਹੈਗਾ ਤੇ ਇਹ ਵੀ ਯਾਦ ਰੱਖੋ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ਾਂ ਨੇ ਜਦੋਂ ਕਬਜ਼ਾ ਕੀਤਾ ਤੇ ਸਭ ਤੋਂ ਵੱਧ ਜਿਹੜਾ ਹੈਗਾ ਸਿੱਖ ਭਾਈਚਾਰਾ ਹੀ ਸੀਗਾ ਜਿਹਨਾਂ ਨੇ ਕਿ ਚੋਂ ਤੱਕ ਨਹੀਂ ਕੀਤੀ ਸੀਗੀ ਮਤਲਬ ਇਹ ਗੱਲ ਮੈਂ ਨੀ ਕਹਿੰਦਾ ਅੰਗਰੇਜ਼ੀ ਰਿਕਾਰਡਸ ਦੇ ਵਿੱਚ ਵੀ ਲਿਖੀਆਂ ਹੋਈਆਂ ਤੇ ਸਾਡੇ ਭਾਰਤ ਦੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਵੀ ਲਿਖਿਆ ਵੀ ਅੰਗਰੇਜ਼ ਸਮਝਦੇ ਸੀ ਵੀ ਸਾਨੂੰ ਸਭ ਤੋਂ ਪਹਿਲਾਂ ਦਸਤ ਪੰਜਾ ਇਹਨਾਂ ਨਾਲ ਹੀ ਲੈਣਾ ਪੈਣਾ ਕਿਉਂਕਿ ਜੁਝਾਰੂ ਸੀ ਇਹਨਾਂ ਨੂੰ ਇਹ ਵੀ ਸੀ ਸਾਡਾ ਸਿੱਖ ਰਾਜ ਖੁਸਿਆ ਲੇਕਿਨ ਉਹ ਆਪਣੇ ਡਾਕੂਮੈਂਟਸ ਦੇ ਵਿੱਚ ਲਿਖਦੇ ਨੇ ਕਿ ਸਭ ਤੋਂ ਵੱਧ ਸ਼ਾਂਤ ਪ੍ਰੀਏ ਤੇ ਵਧੀਆ ਢੰਗ ਨਾਲ ਸਾਡੇ ਨਾਲ ਇਹੀ ਵਿਚਰੇ ਹੈਗੇ ਨੇ ਤੇ ਉਸ ਸਮੇਂ ਦੇ ਜਿਹੜੇ ਧਾਰਮਿਕ ਸੰਸਥਾਵਾਂ ਸੀਗੀਆਂ ਚਾਹੇ ਉਦੋਂ ਸਿੰਘ ਸਭਾ ਵਗੈਰਾ ਦਾ ਜਿਹੜਾ ਪਹਿਲੀ ਸਿੰਘ ਸਭਾ ਸੀਗੀ ਉਹ ਉਹਨਾਂ ਨੇ ਵੀ ਚਾਹੇ ਜਿਹੜਾ ਹੈਗਾ ਵਾ ਉਹਨਾਂ ਦੀ ਵੀ ਅੰਡਰਸਟੈਂਡਿੰਗ ਹੈ ਚਾਹੇ ਆਰੀਆ ਸਮਾਜੀਆਂ ਦੀ ਵੀ ਉਹ ਵੀ ਅੰਗਰੇਜ਼ ਗਵਰਨਮੈਂਟ ਦੇ ਹਿੱਤਾਂ 'ਚ ਭੁਗਤਣ ਵਾਲੀ ਸੀ ਸੋ ਇਤਿਹਾਸ ਕਦੇ ਉਹ ਨਹੀਂ ਹੁੰਦਾ ਜਿਹੜਾ ਸਾਨੂੰ ਗੁਰਦੁਆਰੇ ਦਾ ਭਾਈ ਜੀ ਮੰਦਰ ਦਾ ਪੰਡਿਤ ਤੇ ਮਸੀਦ ਦਾ ਮੌਲਵੀ ਪੜ੍ਹਾਉਂਦਾ ਹੈਗਾ ਉਹ ਇਤਿਹਾਸ ਨਹੀਂ ਹੁੰਦਾ ਉਹ ਕੁਛ ਹੋਰ ਹੁੰਦਾ ਹੈ
ਪਰ ਦੂਜੇ ਪਾਸੇ ਸੱਚਾਈ ਇਹ ਵੀ ਹੈ ਬਈ ਸਿੱਖਾਂ ਦੇ ਵੀ ਜੋ ਕੁਰਬਾਨੀਆਂ ਵੀ ਸਭ ਤੋਂ ਵੱਧ ਦਿੱਤੀਆਂ ਨੇ ਅੰਗਰੇਜ਼ਾਂ ਦੇ ਖਿਲਾਫ
ਇਹ ਗੱਲ ਦੇਖੋ ਕਿ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਦਾ ਮੁੱਢ ਦੁਬਾਰੇ ਬੰਨਿਆ ਗਿਆ ਸੀ ਇੱਕ ਦਾ ਟਾਈਮ ਉਹ ਸੀ ਜਦੋਂ ਅੰਗਰੇਜ਼ਾਂ ਨੇ ਨਾ ਕੁਝ ਰਿਆਇਤਾਂ ਦਿੱਤੀਆਂ ਪੰਜਾਬ ਦੇ ਵਿੱਚ ਆ ਕੇ ਜਿਵੇਂ ਆਹ ਥੋੜਾ ਨਹਿਰੀ ਯੋਜਨਾ ਹੋ ਗਈ ਹੋਰ ਯੋਜਨਾਵਾਂ ਦਿੱਤੀਆਂ ਉਹਦੇ ਵੀ ਸਾਰੇ ਖੁਸ਼ ਰਹੇ ਉਦੋਂ ਕੋਈ ਬਗਾਵਤ ਬਹੁਤੀ ਆਈ ਨੀ ਇਹਨਾਂ ਦੀ ਕੋਸ਼ਿਸ਼ ਵੀ ਇਹ ਸੀ ਵੀ ਇੱਕ ਤਾਂ ਮੁਸਲਿਮ ਨੇ ਜਿਹੜੇ ਪੰਜਾਬੀ ਇੱਕ ਸਿੱਖ ਪੰਜਾਬੀ ਇਹ ਨਾ ਵਿਦਰੋਹ ਕਰਨ ਬਾਕੀ ਕੋਈ ਵੱਡਾ ਮਸਲਾ ਨਹੀਂ ਹੈਗਾ ਜਦੋਂ ਫਿਰ ਇਹ ਜਿਹੜਾ ਨਹਿਰੀ ਰਿਆਇਤਾਂ ਜਾਂ ਹੋਰ ਖੇਤੀਬਾੜੀ ਦੀ ਸਿੰਜਾਈ ਦੀਆਂ ਰਿਆਇਤਾਂ ਦਾ ਇੱਕ ਸੱਚ ਨੰਗਾ ਹੋਣ ਲੱਗ ਗਿਆ ਸਾਹਮਣੇ ਜਿਹਦੇ ਵਿੱਚ ਪਤਾ ਲੱਗਿਆ ਵੀ ਇਹ ਤਾਂ ਜਿਹੜਾ ਮੁਆਵਜ਼ਾ ਵੀ ਬਥੇਰਾ ਲੈਂਦੇ ਨੇ ਚੰਗੀ ਤਰ੍ਹਾਂ ਉਹਦੇ ਵਿੱਚ ਵੀ ਕੋਈ ਰਿਆਇਤ ਨਹੀਂ ਕਰਦੇ ਫਿਰ ਇਹਨਾਂ ਨੇ ਕਾਸ਼ਤਕਾਰੀ ਤੇ ਗੈਰ ਕਾਸ਼ਤਕਾਰੀ ਵਿੱਚ ਵੰਡ ਦਿੱਤਾ ਫਿਰ ਜਿਹੜਾ ਸੰਘਰਸ਼ ਸ਼ੁਰੂ ਹੋਇਆ 1906 ਦੇ ਵਿੱਚ ਜਾ ਕੇ 1906 ਚ ਸਾਡੇ ਕੋਲ ਮਿਲਦਾ ਕਿ ਇੱਕ ਕਰੂਰ ਰੂਪ ਸਾਹਮਣੇ ਆਉਂਦਾ ਚੰਗੀ ਤਰ੍ਹਾਂ ਹਾਲਾਂਕਿ ਤੂੰ ਪਹਿਲਾਂ ਐਫਰਟ ਹੋਏ ਨੇ ਮਤਲਬ ਜਿਹੜੇ ਲੜਨ ਵਾਲੇ ਸੀਗੇ ਪਰ ਮੈਂ ਓਵਰਆਲ ਸੀਨ ਦੀ ਗੱਲ ਕਰਦਾ ਜਦੋਂ ਭਗਤ ਸਿੰਘ ਦੇ ਚਾਚਾ ਜੀ ਜਿਹੜੇ ਹੈਗੇ ਕਿਸਾਨ ਮੋਰਚਾ ਚਲਾਉਂਦੇ ਹੈਗੇ ਨੇ ਨੌ ਮਹੀਨੇ ਸ਼ਦੋਂ ਚੱਲਿਆ ਸੀਗਾ ਉਦੋਂ ਫਿਰ ਇੱਕਦਮ ਸਿੱਧਾ ਟਕਰਾਅ ਵਾਲੀ ਸਾਹਮਣੇ ਆਉਂਦੀ ਹੈਗੀ ਚੀਜ਼ ਉਹ ਮਤਲਬ ਹੈ ਇਹ ਸੱਚ ਹੈ ਬਿਲਕੁਲ ਵੀ ਪੰਜਾਬੀਆਂ ਨੇ ਸਿੱਖ ਭਾਈਚਾਰੇ ਨੇ ਕੁਰਬਾਨੀ ਕੀਤੀ ਹੈ ਪਰ ਉਹਦਾ ਵੀ ਕਾਰਨ ਇਹ ਹੈਗਾ ਨਾ ਇਤਿਹਾਸ ਵਿੱਚ ਇਹ ਵੀ ਸਿੱਖ ਭਾਈਚਾਰੇ ਵਿੱਚ ਉਹ ਵੀ ਲੋਕ ਰਹੇ ਨੇ ਜਿਹੜੇ ਅੰਗਰੇਜ਼ਾਂ ਦੇ ਜੀ ਹਜ਼ੂਰੀ ਰਹੇ ਨੇ ਔਰ ਉਹ ਵੀ ਰਹੇ ਨੇ ਜਿਹਨਾਂ ਨੇ ਅਕਾਲ ਤਖ਼ਤ ਤੋਂ ਮਤੇ ਪੜ੍ਹ ਪੜ੍ਹ ਕੇ ਕਿਹਾ ਵੀ ਗਦਰੀ ਦੇ ਜਿਹੜੇ ਉਹ ਗੱਦਾਰ ਨੇ ਜਿਹਨਾਂ ਨੇ ਕਿਹਾ ਕਿ ਬੱਬਰ ਅਕਾਲੀ ਗੱਦਾਰ ਨੇ ਜਿਹਨਾਂ ਨੇ ਸਾਡੇ ਜਿਹਨਾਂ ਨੇ ਅੰਗਰੇਜ਼ਾਂ ਦੇ ਗਲਾਂ 'ਚ ਸਰੋਪੇ ਪਾਏ ਨੇ ਉਹ ਵੀ ਸਿੱਖੀ ਸੀਗੇ ਫਿਰ
ਇਹੀ ਗੱਲ ਕਹਿਣ ਦੀ ਮੈਂ ਕੋਸ਼ਿਸ਼ ਕਰ ਰਿਹਾ ਵੀ ਦੇਖੋ ਬੱਬਰ ਅਕਾਲੀ ਵੀ ਸਿੱਖ ਹੀ ਸੀ ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਜਿਹੜੇ ਜਨਰਲ ਡਾਇਰ ਦੇ ਨੂੰ ਸਰੋਪਾ ਪ੍ਰਦਾਨ ਕਰਨ ਵਾਲੇ ਸੀ ਉਹ ਵੀ ਸਿੱਖ ਸੀ ਜਦੋਂ ਤੁਸੀਂ ਓਵਰਆਲ ਸਿੱਖ ਓਵਰਆਲ ਸੀਨ ਨੂੰ ਦੇਖਦੇ ਹਾਂ ਤਾਂ ਜਿਹੜੇ ਤਾਂ ਗੁਰੂ ਦੇ ਸਿੱਖ ਨੇ ਸ਼ਿਵਿੰਦਰ ਜੀ ਜਿਹੜੇ ਜਿਹਨਾਂ ਦੇ ਵਿੱਚ ਕੁਰਬਾਨੀ ਦੀ ਭਾਵਨਾ ਜਿਹੜੇ ਨਿਮਾਣਿਆਂ ਨਿਤਾਣਿਆਂ ਦੇ ਹੱਕ 'ਚ ਖੜਦੇ ਨੇ ਉਹ ਤਾਂ ਸਦਾ ਹੀ ਮਾਨਵਤਾਵਾਦੀ ਰਹੇ ਨੇ ਮਤਲਬ ਹਰੇਕ ਉਹ ਗੁਲਾਮੀ ਦਾ ਵਿਰੋਧ ਕਰਦੇ ਆਏ ਨੇ ਪਰ ਜਿਹੜੇ ਸਿੱਖਾਂ ਦੇ ਵਿੱਚੋਂ ਜਿਹੜੇ ਲੋਕ ਆਰਥਿਕ ਤੌਰ 'ਤੇ ਮਜ਼ਬੂਤ ਸੀ ਜਗੀਰਦਾਰ ਟਾਈਪ ਸੀ ਰਜਵਾੜਾ ਸ਼ਾਹੀ ਟਾਈਪ ਸੀ ਉਹ ਜ਼ਰੂਰ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਭੁਗਤੇ ਆ
ਅੱਛਾ ਇਹਨੂੰ ਅੱਜ ਇਸੇ ਚੀਜ਼ ਨੂੰ ਬਿਲਕੁਲ ਤੁਸੀਂ ਸਹੀ ਫਰਮਾਇਆ ਇਸੇ ਚੀਜ਼ ਨੂੰ ਜੱਜ ਦੇ ਪ੍ਰਸੰਗ ਵਿੱਚ ਸਮਝਣਾ ਅੱਜ ਜਿਹੜੇ ਪੰਜਾਬ ਦੇ ਵਿੱਚ ਇੱਕ ਵੱਖਰਾ ਪ੍ਰਵਚਨ ਰਚਾ ਰਹੇ ਨੇ ਉਹ ਬੰਦੇ ਉਹ ਨੇ ਜਿਹੜੇ ਕਿ ਐਲਿਜ਼ਾਬੈਥ ਨੂੰ ਵੀ ਸ਼ਰਧਾਂਜਲੀਆਂ ਦਿੰਦੇ ਹੈਗੇ ਨੇ ਤੇ ਜਿਹੜੇ ਕਹਿੰਦੇ ਨੇ ਕਿ ਉਹ ਅੰਗਰੇਜ਼ੀ ਸਾਮਰਾਜ ਬਹੁਤ ਵਧੀਆ ਸੀ ਜਿਹੜੇ ਕਹਿੰਦੇ ਨੇ ਕਿ ਅਸੀਂ ਸਾਡੇ ਜੇ ਬਜ਼ੁਰਗਾਂ ਨੇ ਜਲਿਆਂ ਵਾਲੇ ਬਾਗ ਦਾ ਕਾਂਡ ਕਰਨ ਵਾਲਿਆਂ ਨੂੰ ਸਰੋਪਾ ਦਿੱਤਾ ਤਾਂ ਚੰਗੀ ਗੱਲ ਕੀਤੀ ਆ ਇਹ ਉਹ ਵੀ ਨੇ ਜਿਹੜੇ ਅੱਜ ਤੱਥੀਆਂ ਤੱਥੀਆਂ ਗੱਲਾਂ ਨੌਜਵਾਨ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਵੀ ਦੇਖੋ ਜੀ ਉਹ ਸਲਤਨਤ ਬਹੁਤ ਵਧੀਆ ਸੀਗੀ ਇਹ ਉਹਨਾਂ ਵਿੱਚ ਉਹ ਵੀ ਨੇ ਜਿਹੜੇ ਅੱਜ ਕੱਲ੍ਹ ਭਗਤ ਸਿੰਘ ਨੂੰ ਅੱਜ ਕੱਲ੍ਹ ਨਿਸ਼ਾਨੇ ਤੇ ਲੈ ਰਹੇ ਹੈਗੇ ਨੇ ਇਹਨਾਂ ਦੀ ਪੋਲੀਟਿਕਸ ਉਹਨਾਂ ਨਾਲ ਹੀ ਮਿਲਦੀ ਇਹਨਾਂ ਦੀ ਪੋਲੀਟਿਕਸ ਕਿਹਨਾਂ ਨਾਲ ਮਿਲਦੀ ਆ ਫਤਵਾ ਦੇਣ ਵਾਲਿਆਂ ਨਾਲ ਮਿਲਦੀ ਹੈ ਤੇ ਨਾ ਕਿ ਲੜਨ ਵਾਲਿਆਂ ਨਾਲ ਮਿਲਦੀ ਆ ਕਿਉਂਕਿ ਇਹ ਵੀ ਜਿਹੜੀ ਲੜਾਈ ਲੜ ਰਹੇ ਨੇ ਇਹ ਵੀ ਤੱਤੇ ਤੱਤੇ ਜਿਹੜੇ ਬੋਲ ਰਹੇ ਨੇ ਉਹ ਵੀ ਮੌਜੂਦਾ ਜਿਹੜੀ ਸਥਾਪਤੀ ਉਹਦੇ ਪੱਖ ਵਿੱਚ ਭੁਗਤ ਰਹੇ ਨੇ ਜਿਹੜੇ ਏਜੰਡੇ ਸੈੱਟ ਕਰ ਰਹੇ ਨੇ ਉਹੀ ਨੇ ਜੋ ਕਿ ਸਿੱਖੀ ਸਿਧਾਂਤ ਨਾਲ ਮਿਲਦਾ ਹੀ ਨਹੀਂ ਹੈਗੇ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਕੋਈ ਇਹ ਕਹਿ ਰਿਹਾ ਵੀ ਕ੍ਰਿਸ਼ਨਾ ਦੇ ਵਿਰੁੱਧ ਬੋਲ ਰਿਹਾ ਜਾਂ ਮੁਸਲਮਾਨਾਂ ਦੇ ਵਿਰੁੱਧ ਬੋਲ ਰਿਹਾ। ਸਿੱਖੀ ਸਿਧਾਂਤ ਤਾਂ ਕਦੇ ਧਰਮ ਪਰਿਵਰਤਨ ਵਰਗੇ ਮੁੱਦੇ ਤੇ ਕੋਈ ਕਹਿੰਦਾ ਹੀ ਨੀ, ਕੁਛ ਬੋਲਦਾ ਹੀ ਨੀ ਹੈਗਾ। ਉਹ ਇਹ ਤਾਂ ਬੀਜੇਪੀ ਦਾ ਏਜੰਡਾ ਹੈਗਾ, ਇਹ ਬੀਜੇਪੀ ਦੇ ਏਜੰਡੇ ਨੂੰ ਪੰਜਾਬ ਚ ਫਾਲੋ ਕਰਨ ਲੱਗੇ ਹੋਏ ਨੇ। ਸੋ ਇਹਨਾਂ ਚੀਜ਼ਾਂ ਨੂੰ ਐਂ ਸਮਝਿਆ ਜਾ ਸਕਦਾ ਜੀ, ਮੇਰੇ ਖਿਆਲ ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ।
ਬਿਲਕੁਲ ਜੀ, ਕਾਲਰ ਸਾਡੇ ਨਾਲ ਨੇ। ਹਾਂਜੀ ਨਿਗਾ, ਸਵਾਗਤ ਤੁਹਾਡਾ ਜੀ।
ਸਤਿ ਸ੍ਰੀ ਅਕਾਲ ਬ੍ਰਾਂਡ ਸਾਹਿਬ।
ਸਤਿ ਸ੍ਰੀ ਅਕਾਲ ਜੀ।
ਮੈਂ ਤੇ ਤੁਸੀਂ ਆ ਜਿਹੜੀ ਸਮਾਜਿਕ ਸਮੱਸਿਆ ਦਾ ਹੱਲ ਪੈਂਦੀ ਸੱਟੇ ਦਾ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਉਦੋਂ ਆਪ ਹੀ ਦੱਸਿਆ ਸੀ ਵੀ ਜੜ ਕਿਹੜੀ ਆ, ਵੀ ਜਿਹਨੂੰ ਫਾਇਦਾ ਜਿਹਨੇ ਫਾਇਨਾਂਸ ਕਰਨਾ ਆ, ਜਿਹੜੀ ਆ ਜਿਹੜਾ ਹੁਣ 84 ਤੱਕ ਵੀ ਹੋਇਆ ਆ, ਇਹ ਵੀ ਆਪਣੇ ਉਹ ਇੱਕ ਬੁੱਧੀ ਆ, ਜਿਹੜੇ ਇੱਕ ਵਪਾਰਕ ਬੁੱਧੀ ਆ ਵੀ ਜਿਹਨੇ ਸਮਾਲ ਸਕੇਲ ਇੰਡਸਟਰੀ ਤੇ ਕਬਜ਼ਾ ਕਰਨਾ ਉੱਥੇ ਹੋ ਗਿਆ।
ਹਾਂਜੀ,
ਹੁਣ ਦੂਜੀ ਜਿਹੜੀ ਲਹਿਰ ਆ ਇਹਦੇ ਵਾਸਤੇ ਆ ਕਿ ਹੁਣ ਇਸ ਟਾਈਮ ਤੇ ਜਿਹੜੀ ਖੇਤੀਬਾੜੀ ਆ ਇਹਨੂੰ ਇੱਕ ਇੰਡਸਟਰੀ ਆ, ਇਹ ਚੋਂ ਪ੍ਰੋਫਿਟ ਹੈ, ਇੱਥੇ ਕਬਜ਼ਾ ਕਰਨਾ, ਉਹਦੇ ਵਾਸਤੇ ਸਾਰੇ ਮੋਹਰੇ ਕਿਹੜੇ ਕਿਹੜੇ ਖੜੇ ਕਰਨੇ ਆ, ਉਹ ਸਾਰੇ ਉਹਦੇ ਵਾਸਤੇ ਹੀ ਆ।
ਬਿਲਕੁਲ ਜੀ, ਬਿਲਕੁਲ,
ਕਿਉਂਕਿ ਮੈਂ ਐਡ ਦਾ ਕੰਮ ਕਰਦਾ ਸੀਗਾ, ਕਿਉਂਕਿ ਜਿਹੜਾ ਬੰਦਾ ਇੱਕ ਖਿੱਤੇ ਚ ਰਹਿੰਦਾ ਆ ਉਹ ਕੰਮ ਕਾਰ ਕਰਦਾ ਉਹਨੂੰ ਓਨੀ ਨੌਲੇਜ ਹੀ ਆ। ਹੁਣ ਮੈਂ ਕਰਤਾਰਪੁਰ ਚ ਸਾਡੇ ਉੱਥੇ ਬਾਲਮੀਕ ਤੋਂ ਲੈ ਕੇ ਬਾਣੀਆਂ ਤੱਕ ਸਾਰੇ ਹੀ ਆਪਣੇ ਫਰਨੀਚਰ ਦੇ ਕਾਰੋਬਾਰ ਨਾਲ ਸੰਬੰਧਿਤ ਆ, ਉਹਨਾਂ ਨੂੰ ਓਨੀ ਕੀ ਨੌਲੇਜ, ਉਹੀ ਗੱਲ ਕਰਦੇ ਆ। ਹੁਣ ਮੈਂ ਜਿਸ ਟਾਈਮ ਤੇ ਵੱਖ ਵੱਖ ਪਾਰਟੀਆਂ ਕੋਲ ਗਿਆ, ਪਤਾ ਲੱਗਾ ਵੀ ਇਹ ਸਾਰੀ ਇੰਡਸਟਰੀ ਤੇ ਕਬਜ਼ਾ ਕਿੱਦਾਂ ਹੋਇਆ ਸਮਾਲ ਸਕੇਲ ਇੰਡਸਟਰੀ ਤੇ, ਕਿਉਂਕਿ ਲੋਕੀ ਬਾਹਰ ਜਾਣਗੇ ਨਹੀਂ ਹੈ, ਉਹ ਆਪਣਾ ਬੁਕਿੰਗ ਕਰਨ ਜਾਣਗੇ ਨਹੀਂ ਹੈ, ਤੇ ਬਸ ਉਹਨਾਂ ਨੇ ਸਾਰਾ ਹੌਲੀ 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 ਕਿੱਦਾਂ ਅੱਜ ਪੂਰੀ ਪੰਜਾਬ ਚ ਸਮਾਲ ਸਕੇਲ ਇੰਡਸਟਰੀ ਤਬਾਹ ਹੋ ਚੁੱਕੀ ਆ, ਉਹ ਸਭ ਵੱਡਿਆਂ ਦਾ ਕਬਜ਼ਾ ਹੋ ਗਿਆ। ਹੁਣ ਉਹਨਾਂ ਦਾ ਧਿਆਨ ਇੱਧਰ ਆ ਕਿ ਹੁਣ ਜ਼ਮੀਨਾਂ ਤੇ ਕਿੱਦਾਂ ਕਰਨਾ ਆ, ਇਹ ਉਹਦੇ ਵਾਸਤੇ ਸਾਰਾ, ਚਾਹੇ ਉਹ ਆਰ ਐਸ ਐਸ ਗੱਲ ਹੋ, ਜੋ ਕੁਛ ਵੀ, ਉਹ ਮੋਹਰਾ ਉਹਨਾਂ ਦਾ ਪਿੱਛੇ, ਉਹ ਪੈਸੇ ਲਾਉਣ ਵਾਲਿਆਂ ਦਾ ਆ, ਦਿਮਾਗ ਉਹਨਾਂ ਦਾ, ਉਹਨੂੰ ਕਿਸੇ ਨੂੰ ਕਿਸੇ ਦਾ ਵੀ ਨਾਂ ਲੈ ਲਓ।
ਧੰਨਵਾਦ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਤੁਹਾਡੀ ਗੱਲ ਠੀਕ ਆ, ਸਮਾਲ ਸਕੇਲ ਇੰਡਸਟਰੀ ਕੀ ਜੀ, ਮੈਂ ਤਾਂ ਕਹਿੰਦਾ ਵੱਡੀ ਇੰਡਸਟਰੀ ਵੀ, ਵੱਡਾ ਇੰਡਸਟਰੀਅਲਿਸਟ ਜਿਹੜਾ ਹੈਗਾ ਪੰਜਾਬ 'ਚ ਅੱਜ ਇੰਡਸਟਰੀ ਲਾ ਕੇ ਖੁਸ਼ ਨਹੀਂ, ਸਗੋਂ ਪਹਿਲਾਂ ਦੀ ਲੱਗੀ ਹੋਈ ਇੰਡਸਟਰੀ ਉਹ ਵੀ ਚੱਕਣ ਨੂੰ ਤਿਆਰ ਹੋਏ ਬੈਠੇ ਆ, ਜਿਹੇ ਜਿਹੇ ਹਾਲਾਤ ਪੰਜਾਬ ਦੇ ਬਣਦੇ ਜਾ ਰਹੇ ਆ। ਇੱਕ ਮਿੰਟ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਸ਼ਿਵਿੰਦਰ ਜੀ, ਫਿਰ ਅੱਗੇ ਗੱਲ ਕਰਦੇ
ਜੀ। ਬਿਲਕੁਲ,
ਮਿੱਤਰਾਂ ਦੇ ਜੰਕਸ਼ਨ ਤੇ,
ਉਹ ਕਿਹੜੇ ਜੰਕਸ਼ਨ ਤੇ,
ਉਹ ਟਿੱਕਾ ਜੰਕਸ਼ਨ ਤੇ,
ਰਾਤ ਲੱਗੀਆਂ ਮਹਿਫਲਾਂ ਨਾਰੇ,
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ।
ਰੈਸਟੋਰੈਂਟ ਚ ਪੀਟਰ ਬਿਲਟ ਖੜਾਇਆ ਹੋਇਆ ਇਹਨਾਂ ਨੇ, ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ, VIP ਲੌਂਜ ਵੀ ਹੈ। ਇੰਨਾ ਹੀ ਨਹੀਂ, ਮੰਡੇ ਤੋਂ ਥਰਸਡੇ ਤੱਕ ਟਿਕਟ ਤੇ 20% ਆਫ ਮਿਲੇਗਾ।
ਟਿੱਕਾ ਜੰਕਸ਼ਨ, ਕਾਲ 6474294040, 647-429-4049, 40-40।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੀ, ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਕੀ ਤੁਹਾਨੂੰ ਪਤਾ ਘਰਾਂ ਵਿੱਚ ਸਭ ਤੋਂ ਵੱਧ ਅੱਗ ਲੱਗਣ ਦਾ ਕਾਰਨ? ਜਦੋਂ ਅਸੀਂ ਖਾਣਾ ਬਣਾਉਂਦੇ ਹਾਂ ਉਸ ਵੇਲੇ ਅਸੀਂ ਧਿਆਨ ਨਹੀਂ ਦਿੰਦੇ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸ ਤੁਹਾਨੂੰ ਯਾਦ ਕਰਾਉਣਾ ਚਾਹੁੰਦੀ ਹੈ ਕਿ ਜੇਕਰ ਤੁਸੀਂ ਖਾਣਾ ਬਣਾਉਣ ਵੇਲੇ ਫੋਨ ਦਾ ਇਸਤੇਮਾਲ ਕਰਦੇ ਹੋ, ਜਾਂ ਫਿਰ ਖਾਣਾ ਬਣਾਉਣ ਵੇਲੇ ਕੋਈ ਹੋਰ ਦੂਜਾ ਕੰਮ ਕਰਦੇ ਹੋ, ਜਾਂ ਸ਼ਰਾਬ ਜਾਂ ਕਿਸੇ ਹੋਰ ਕਿਸਮ ਦਾ ਨਸ਼ਾ ਕਰਦੇ ਹੋ, ਤਾਂ ਇਹ ਬਿਲਕੁਲ ਨਾ ਕਰੋ। ਜੇਕਰ ਤੁਸੀਂ ਹੁਣ ਖਾਣਾ ਬਣਾ ਰਹੇ ਹੋ ਤਾਂ ਯਾਦ ਰੱਖੋ, ਹਮੇਸ਼ਾ ਸਤਰਕ ਰਹੋ, ਸਟੇ ਹੋਮ ਸੇਫ ਹੋਮ। ਇਹ ਸੁਨੇਹਾ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸ ਵੱਲੋਂ ਜਾਰੀ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਏਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਏਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਏਟ ਹਾਲ, 510 ਡੀਅਰਹਰਸ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੂ ਦਾ ਪੀਜ਼ਾ।
ਦੋਸਤੋ ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਬ੍ਰੈਂਟਫੋਰਡ ਦੇ ਵਿੱਚ ਤੇ ਕੈਂਬਰਿਜ ਦੇ ਵਿੱਚ ਨਵੇਂ ਘਰ ਬਹੁਤ ਹੀ ਸਸਤੀ ਪ੍ਰਾਈਸ ਦੇ ਉੱਤੇ ਆਏ ਨੇ ਜੀ। 7 ਲੱਖ ਤੋਂ ਸ਼ੁਰੂ ਹੁੰਦੇ ਨੇ ਅਤੇ ਈਵਨ ਜਿਹੜੇ 5 ਬੈਡਰੂਮ ਵਾਲੇ ਘਰ ਨੇ ਵੱਡੇ 3100 ਸਕੁਅਰ ਫੁੱਟ ਵਾਲੇ, ਉਹ ਵੀ ਤੁਹਾਨੂੰ 10.5-11 ਲੱਖ 11 ਲੱਖ ਤੱਕ ਮਿਲ ਜਾਂਦੇ ਨੇ। ਸੰਪਰਕ ਕਰ ਲਿਓ 647-384-36 ਜੇ ਤੁਸੀਂ ਘਰ ਬੁੱਕ ਕਰਨ ਦੀ ਉਡੀਕ ਦੇ ਵਿੱਚੋਂ। ਇੱਕ ਸੁਨੇਹਾ ਤੁਹਾਨੂੰ ਹੋਰ ਦੇਣਾ ਸੀ, ਕੁਈਨਜ਼ਵਿਡ ਕਾਲਜ ਵੱਲੋਂ ਬਹੁਤ ਸਾਰੇ ਕੋਰਸਿਸ ਸ਼ੁਰੂ ਹੋ ਰਹੇ ਨੇ ਜੀ। ਸਪੋਕਨ ਇੰਗਲਿਸ਼ ਦੇ ਕੋਰਸਿਸ ਸ਼ੁਰੂ ਹੋ ਰਹੇ ਨੇ, ਮੈਡੀਕਲ ਆਫਿਸ ਅਸਿਸਟੈਂਟ ਡਿਪਲੋਮਾ, ਫੂਡ ਵਰਕਰ, ਫੂਡ ਸਰਵਿਸ ਵਰਕਰ ਪ੍ਰੋਗਰਾਮ, ਪਰਸਨਲ ਸਪੋਰਟ ਵਰਕਰ ਪ੍ਰੋਗਰਾਮ। 905-872-0088 ਹੈਗਾ ਜੀ ਨੰਬਰ, ਤਾਲਮੇਲ ਕਰ ਲਿਓ। 15% ਗਰੰਟੀਡ ਰਿਟਰਨ ਲੈਣੀ ਹੈ ਜੇ ਡਿਵੈਲਪਮੈਂਟ ਲੈਂਡ ਦੇ ਵਿੱਚ, ਪੈਸੇ ਤੁਹਾਡੇ ਵਕੀਲ ਦੇ ਰਾਹੀਂ ਇਨਵੈਸਟ ਹੋਣਗੇ ਅਤੇ ਲੈਂਡ ਦੇ ਉੱਤੇ ਰਜਿਸਟਰ ਕੀਤੇ ਜਾਣਗੇ। 15% ਕੰਪਾਊਂਡਡ ਐਨੁਅਲੀ ਗਰੰਟੀਡ ਗਰੋਥ ਲੈਣੀ ਹੈ, ਫਿਰ ਵੀ ਤੁਸੀਂ 647-384-36 'ਤੇ ਸੰਪਰਕ ਕਰ ਲਿਓ। 647-384-36, 6470-0084-36। ਸ਼ਿਵਿੰਦਰ ਜੀ, ਅੱਧਾ ਕੁ ਮਿੰਟ ਰਹਿ ਗਿਆ, ਕੀ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ?
ਹਾਂਜੀ, ਚੰਗੀ ਤਾਂ ਇਹੀ ਹੈ ਕਿ ਮੈਨੂੰ ਲੱਗਦਾ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੋਵੇ ਉਦੋਂ ਆਪੋ ਆਪਣੀ ਜ਼ਿੰਮੇਵਾਰੀ ਪਛਾਣਨੀ ਦੀ ਵੀ ਅਹਿਮੀਅਤ ਹੁੰਦੀ ਹੈ, ਤੇ ਤਾਂ ਜੋ ਕਿ ਅਸੀਂ ਜਿਹੜਾ ਆਪਣੇ ਆਪਣੇ ਮੁਤਾਬਕ ਆਪਣਾ ਯੋਗਦਾਨ ਪਾ ਸਕੀਏ ਕਿ ਪੰਜਾਬ ਦੇ ਵਿੱਚ, ਕਿਉਂਕਿ ਹੁਣ ਤਾਂ ਗੱਲ ਪੰਜਾਬ ਦੀ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਫਿਜ਼ਾ ਜਿਹੜੀ ਹੈਗੀ ਉਹ ਫਿਰ ਗੰਦਲੀ ਨਾ ਹੋਵੇ।
ਧੰਨਵਾਦ ਜੀ। ਜ਼ਿੰਮੇਵਾਰੀ ਤਾਂ ਪੰਜਾਬ ਵਾਲੇ ਨੇ ਪਛਾਣਨੀ ਆ ਜੀ। ਵਿਦੇਸ਼ ਦੇ ਵਿੱਚੋਂ ਇੱਕ ਪਰਿਵਾਰ ਗਿਆ ਸੀ ਕੈਨੇਡਾ ਚੋਂ, ਕੁਛ ਰਿਸ਼ਤੇਦਾਰ ਇੰਗਲੈਂਡ ਚੋਂ ਸੀ, ਉਹਨਾਂ ਨੂੰ ਤਾਂ ਕੁੱਟ ਕੁੱਟ ਕੇ ਬੈਂਕਟ ਹਾਲ ਚੋਂ ਭਜਾਤਾ। ਉਹ ਕਹਿੰਦੇ ਅਸੀਂ ਤਾਂ ਅੱਗੇ ਤੋਂ ਆਉਣਾ ਨੀ, ਤੇ ਜ਼ਿੰਮੇਵਾਰੀ ਤਾਂ ਪੰਜਾਬ ਵਾਲਿਆਂ ਨੂੰ ਸਾਂਭਣੀ ਪੈਣੀ ਜੀ, ਬਾਹਰ ਬੈਠੇ ਤਾਂ ਗੱਲਾਂ ਹੀ ਕਰ ਸਕਦੇ ਆ। ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ ਹੁਣ ਆਪਾਂ ਸੋਮਵਾਰ ਨੂੰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ ਸ਼ਿਵਿੰਦਰ ਜੀ, ਤੁਹਾਡਾ ਧੰਨਵਾਦ।
The views expressed on the preceding program may not necessarily be those of the owner or management of WTOR radio station.
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 905-874-7171।
आइए मिलके मनाते हैं मिरेकल ऑन मेन स्ट्रीट एट गेज पार्क एट 45 मेन स्ट्रीट साउथ ऑफ ब्रैम्पटन। मिलिए फॉर्मर सुपरस्टार टाइगर अली सिंह, रेसलिंग लेजेंड टाइगर जीत सिंह और होंगी बहुत सी अहम शख्सियात और पील रीजन के मुख्तलिफ इदारे। इस रंगारंग प्रोग्राम के लिए फ्री एडमिशन विद द न्यू अनरैप टॉय। इंजॉय करें विंटर लाइट फेस्टिवल, फ्री अम्यूजमेंट राइड, लाइव एंटरटेनमेंट, फूड एंड ड्रिंक्स। मजीद जानिए miracleonmain.ca। फ्राइडे नवम्बर 18, 6 to 10 PM।
Gateway Chevrolet in Brampton has announced a limited-time special offer on Chevrolet and GMC. Are you ready to drive into fall? Only 2.99% finance rate for up to 72 months on pickup trucks. Test drive our new 2.7-liter turbo trucks now and get a $500 gas card on your purchase. Eligible Costco members get a $750 bonus on select SUVs. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक ल्यूब थ्रू आउट ओंटारियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक ल्यूब 519-622-0660 quicktrucklube.com।
This tandoori chicken? यार ये तंदूरी पनीर, शान तंदूरी मसाला, चाहे तंदूरी चिकन बनाओ या तंदूरी